ਗੁਰੂ ਘਰ ਦੇ ਸੇਵਕ ਭਾਈ ਤਲੋਕੇ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਗਜਨੀ ਦੇ ਰਹਿਣ ਵਾਲੇ ਭਾਈ ਤਲੋਕਾ ਜੀ ਗੁਰੂ ਸ਼ਰਨ ਚ ਆਏ ਨੇ, ਉਪਦੇਸ਼ ਦੀ ਮੰਗ ਕੀਤੀ। ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਤਲੋਕਾ ਜੀ ਨਾਮ ਜਪਣਾ, ਪ੍ਰਭੂ ਦੇ ਭਾਣੇ ਚ ਰਹਿਣਾ, ਜੀਵ ਹਿੰਸਾ ਨਹੀਂ ਕਰਨੀ, ਮਨ ਚ ਦਇਆ ਦਾ ਭਾਵ ਰੱਖਣਾ। ਇਹ ਉਪਦੇਸ਼ ਸਰਵਣ ਕਰਕੇ ਭਾਈ ਤਲੋਕਾ ਜੀ ਵਾਪਸ ਗਜਨੀ ਗਏ। ਇੱਕ ਨਵਾਬ ਦੇ ਕੋਲ ਨੌਕਰੀ ਕਰਦੇ ਸੀ, ਸ਼ਸਤਰਧਾਰੀ ਸਨ, ਸਿਪਾਹੀ ਸਨ। ਗਜਨੀ ਦਾ ਨਵਾਬ ਇਹਨਾਂ ਨਾਲ ਬਹੁਤ ਸਨੇਹ ਕਰਦਾ, 5 ਰੁਪਈਏ ਰੋਜ਼ਾਨਾ ਇਹਨਾਂ ਨੂੰ ਰੋਜ਼ੀਨਾ ਦੇ ਤਨਖਾਹ ਦੇ ਮਿਲਦੇ ਸਨ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਨੂੰ ਜਦੋਂ ਕੱਟਿਆ, ਉਹਦੇ ਪੇਟ ਦੇ ਵਿੱਚੋਂ ਨਿਕਲੇ ਬੱਚੇ ਤੜਫ ਤੜਫ ਕੇ ਮਰਦੇ ਵੇਖੇ, ਮਨ ਦੇ ਵਿੱਚ ਉਸੇ ਵੇਲੇ ਦਇਆ ਤੇ ਕਰੁਣਾ ਦਾ ਭਾਵ ਆਇਆ ਕਿ ਸ਼ਸਤਰ ਕਰਕੇ ਹੋਇਆ, ਗੁਰਦੇਵ ਨੇ ਹੁਕਮ ਕੀਤਾ ਸੀ ਜੀਵ ਹਿੰਸਾ ਨਹੀਂ ਕਰਨੀ, ਇਹ ਸ਼ਸਤਰ ਹੀ ਮੈਂ ਤਿਆਗ ਦਿਆਂ। ਫਿਰ ਸੋਚਿਆ ਨੌਕਰੀ ਕਰਦਾ ਹਾਂ, ਤੋ ਲੱਕੜੀ ਦੀ ਤਲਵਾਰ ਗਾਤਰੇ ਪਾ ਲਈ, ਉੱਤੇ ਮੁੱਠਾ ਜਿਹੜਾ ਸੀ ਲੋਹੇ ਦਾ। ਚੁਗਲਖੋਰਾਂ ਨੇ ਚੁਗਲੀ ਕੀਤੀ, ਨਵਾਬ ਸਿਆਣਾ ਸੀ, ਉਹਨੇ ਉਸ ਵਕਤ ਸਭਾ ਵਿੱਚ ਸਾਰਿਆਂ ਨੂੰ ਬੁਲਾ ਕੇ ਕਿਹਾ ਵੀ ਆਪੋ ਆਪਣੀਆਂ ਤਲਵਾਰਾਂ ਦੇ ਦਰਸ਼ਨ ਕਰਾਓ। ਜਦੋਂ ਭਾਈ ਤਲੋਕੇ ਨੂੰ ਕਿਹਾ, ਭਾਈ ਤਲੋਕੇ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨ ਅਰਾਧੇ। ਮਹਾਰਾਜ ਜੀ ਨੇ ਕਿਰਪਾ ਕਰਕੇ ਆਪਣੇ ਸੇਵਕ ਦੀ ਲਾਜ ਰੱਖੀ, ਉਹ ਲੱਕੜ ਦੀ ਤਲਵਾਰ ਲੋਹੇ ਦੀ ਤਲਵਾਰ ਹੋ ਕੇ ਦਰਸ਼ਨ ਦੇ ਰਹੀ ਹੈ। ਸਭ ਵੇਖ ਕੇ ਹੈਰਾਨ ਹੋਏ, ਚੁਗਲਖੋਰ ਜਿਹੜੇ ਸਨ ਉਹਨਾਂ ਦੇ ਮੂੰਹ ਕਾਲੇ ਹੋਏ ਨਿੰਦਕਾਂ ਦੇ, ਔਰ 5 ਰੁਪਈਏ ਦੀ ਬਜਾਏ ਰੋਜ਼ਾਨਾ 10 ਰੁਪਈਏ ਦੇਣ ਦਾ ਹੁਕਮ ਕੀਤਾ ਨਵਾਬ ਨੇ। ਭਾਈ ਤਲੋਕਾ ਜੀ ਗੁਰੂ ਅਰਜਨ ਦੇਵ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਸਤਿਗੁਰਾਂ ਨੇ ਮੇਰੇ ਤੇ ਬੜਾ ਤਰਸ ਕੀਤਾ, ਗਜਨੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ, ਸਾਰਾ ਪ੍ਰਸੰਗ ਸੁਣਾਇਆ। ਆਓ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀ, ਚੌਪਈ ਸਗਰੇ ਸਿੱਖਨ ਸੁਣਿਓ ਪ੍ਰਸੰਗ।
ਜਦੋਂ ਸਾਰੇ ਸਿੱਖਾਂ ਨੇ ਪ੍ਰਸੰਗ ਸੁਣਿਆ ਕਿ ਕਿਵੇਂ ਭਾਈ ਤਲੋਕੇ ਦੀ ਰੱਖਿਆ, ਉਹਨਾਂ ਦੀ ਪੈਜ ਪੰਚਮ ਪਾਤਸ਼ਾਹ ਸਾਹਿਬ ਨੇ ਰੱਖੀ ਹੈ, ਇਹ ਸਾਰਾ ਪ੍ਰਸੰਗ ਸਾਰੀ ਸੰਗਤ ਨੇ, ਗੁਰਸਿੱਖਾਂ ਨੇ ਸਤਿਗੁਰਾਂ ਦੇ ਸਮੇਤ ਸੁਣਿਆ ਹੈ।
ਧੰਨ ਗੁਰੂ ਕੈ ਸ਼ਰਧਾ ਸੰਗ।
ਸਾਰੇ ਸਿੱਖਾਂ ਨੇ ਆਖਿਆ, ਮਹਾਰਾਜ ਜੀ ਤੁਸੀਂ ਤਾਂ ਹੋ, ਧੰਨ ਹੋ ਆਪਣਿਆਂ ਸੇਵਕਾਂ ਦੇ ਪੜਦੇ ਕਜਦੇ ਹੋ, ਮਹਾਰਾਜ ਆਪਣਿਆਂ ਸੇਵਕਾਂ ਦੀ ਲਾਜ ਰੱਖਦੇ ਹੋ, ਢਾਕਣ ਢਾਕ ਗੋਬਿੰਦ ਪ੍ਰਭ ਪੇਰਾ, ਮਹਾਰਾਜ ਤੁਸੀਂ ਢੱਕਣ ਵਾਲੇ ਹੋ, ਪੜਦੇ ਕੱਜਣ ਵਾਲੇ ਹੋ।
ਕੀਤਕ ਦਿਨ ਰਹਿ ਗਿਓ ਤਿਲੋਕਾ।
ਭਾਈ ਤਲੋਕਾ ਜੀ ਕੁਝ ਕ ਦਿਨ ਮਹਾਰਾਜ ਜੀ ਦੀ ਸੰਗਤ ਚ ਰਹਿ ਕੇ ਦਰਸ਼ਨ ਦਿਦਾਰੇ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆਪਣੇ ਨਗਰ ਗਜਨੀ ਚਲੇ ਗਏ।
ਸਿੱਖ ਕਟਾਰੂ ਦਰਸ ਬਿਲੋਕਾ।
ਭਾਈ ਸਾਹਿਬ ਭਾਈ ਕਟਾਰੂ ਜੀ ਇਹ ਕਾਬਲ ਦੇ ਇਲਾਕੇ ਦੇ ਰਹਿਣ ਵਾਲੇ ਸਨ। ਖਾਲਸਾ ਜੀ ਕਾਬਲ ਵਿੱਚ ਬਹੁਤ ਗੁਰਸਿੱਖੀ ਦਾ ਫੈਲਾਓ ਫੈਲਿਆ ਸੀ, ਕਾਬਲ ਨੂੰ ਤੇ ਢਾਕੇ ਨੂੰ ਸਿੱਖੀ ਦੇ ਕੋਠੇ ਦਾ ਖਿਤਾਬ ਪ੍ਰਾਪਤ ਹੈ। ਢਾਕੇ ਨੂੰ ਮਹਾਰਾਜ 9ਵੇਂ ਪਾਤਸ਼ਾਹ ਨੇ ਕਿਹਾ ਸੀ ਇਹ ਸਿੱਖੀ ਦਾ ਕੋਠਾ, ਤੇ ਕਾਬਲ ਨੂੰ ਵੀ ਸਿੱਖੀ ਦਾ ਕੋਠਾ ਕਿਹਾ ਜਾਂਦਾ ਸੀ। ਤੋ ਕਾਬਲ ਦੀ ਸੰਗਤ ਵਾਸਤੇ ਜਿਹੜੇ ਪੁਰਾਤਨ ਹੁਕਮਨਾਮੇ ਨੇ ਗੁਰੂ ਸਾਹਿਬਾਂ ਜੀ ਦੇ ਲਿਖੇ ਹੋਏ, ਡਾਕਟਰ ਗੰਡਾ ਸਿੰਘ ਹੋਣਾ ਨੇ ਉਹ ਸਾਰੇ ਹੁਕਮਨਾਮੇ ਗੁਰੂ ਪਾਤਸ਼ਾਹ ਦੇ, ਮਾਤਾ ਜੀ ਹੋਣਾ ਦੇ, ਉਹ ਇਕੱਤਰ ਕਰਕੇ ਉਹਦੀ ਇੱਕ ਪੁਸਤਕ ਛਾਪੀ ਜੋ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਕਾਸ਼ਿਤ ਹੁੰਦੀ ਹੈ। ਉਹਦੇ ਚ ਬਹੁਤ ਸਾਰੇ ਹੁਕਮਨਾਮੇ ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ ਦੇ, 9ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ ਦੇ ਸਮੇਂ ਦੇ, ਕਾਬਲ ਦੀ ਸੰਗਤ ਨੂੰ ਬਹੁਤ ਹੁਕਮਨਾਮੇ ਗਏ ਨੇ। ਤੋ ਕਾਬਲ ਚ ਬਹੁਤ ਜ਼ਿਆਦਾ ਸਿੱਖੀ ਸੀ, ਉਥੋਂ ਦੇ ਰਹਿਣ ਵਾਲੇ ਸਨ ਭਾਈ ਕਟਾਰੂ ਜੀ।
ਬੰਧਨ ਕਰੀ ਚਰਨ ਅਰਬਿੰਦ।
ਭਾਈ ਕਟਾਰੂ ਜੀ ਆਏ, ਆ ਕੇ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਗੁਰੂ ਪਾਤਸ਼ਾਹ ਦੇ ਚਰਨਾਂ ਤੇ ਬੜੇ ਅਦਬ ਨਾਲ ਸਤਕਾਰ ਨਾਲ ਬੰਦਨਾ ਕੀਤੀ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਹਾਂਡੇ ਹੋਏ जस करियो बिलंद
और सतगुरां दे सानमुख खलो के गुरु पातशाह दा जस कीता। महाराज जी दी बड़ियाई कथन कीती है,
बनो सहायक तुम जग नायक
और बेनती करदिआं कहिंदे महाराज, हे जगत दे नायक, हे सारे जगत दे मालक स्वामी जी, कृपा करियो मेरी हर जगह ते सहायता करियो, हर जगह ते मेरे सहाई होयो।
सिकन की गन बिगन नसाइक,
महाराज तुसी हर जगह ते अपने सिखां दी सहायता करदे हो और अपने सिखां दे जिन्ने बिघन ने उन्हां बिघना दा नाश करदे हो। आपां रोज मंगल च पढ़दे ना, गुर अर्जन बिघनन के नासक। गुरु अर्जन देव साहब जी बिघना दा नाश करन वाले ने। महाराज तुसी अपने सेवकां दे बिघना नूं विनाशण वाले हो।
बूजत पयो दियो उपदेश,
महाराज सच्चे पातशाह मैं तुहाडी शरण आया, कृपा करो मैनू अपना पवित्र उपदेश दे के निवाजो, आप जी अपना उपदेश दे के मैनू कृतार्थ करो।
जिस कर सगरी मिटे कलेश,
जिदे नाल मेरे सारे कलेश कटे जान, मैं सारे कलेशा तो मुक्त हो जावा।
सूबा काबल बिखी रहाई,
महाराज जी काबल दा एक सूबा है जो काबल विच रहिंदा है।
हित जीव का मैं तड़वाई,
महाराज अपनी उपजीविका वास्ते उस काबल दे सूबे दे कोल मैं नौकरी करदा तड़वाई दी, यानी कि तोलन दी। ओदियां दुकाना ने ओदी दुकान दे उत्ते समान तोल के जेड़ा है वो मैं अगे लोकां नूं दिन्ना, मैनूं तड़वाई दी जेड़ी नौकरी है उत्थे।
सतगुर कहियो काट ने दीजे,
सतगुरु जी ने बचन कीता सिखा नौकरी करो, किरत विरत करनी चाहीदी है, पर तेरी जेड़ी ड्यूटी है ओदे प्रति वफादार रहना, काट नहीं तोलना, क्योंकि इन्हां दी ड्यूटी सी तोल के लोकां नूं राशन देना, तोल के समान देना, तोलन दे उत्ते तकड़ी दे उत्ते ड्यूटी सी। कहण लगे भी कदे भी अपनी ड्यूटी प्रति इनगैली नहीं करनी, यानी कि घट नहीं तोलना, हमेशा पूरा ते साबत तोलना है।
सतनाम को सिमरन कीजे,
ते जदों ए किरिया करदे हो नाल नाल किरत करदे हो, ते किरत दे नाल नाल नाम जपना, आखो सतनाम
श्री वाहिगुरु।
किरत उदों धंधा बनदी है जदों नाम ना जपीए, पर जे किरत दे नाल नाल नाम जपीए फिर उह किरत धंधा नहीं रह जांदी, उह किरत धर्म दी किरत बन जांदी है। तो किरत करनी है ते किरत दे नाल नाल सच्चे नाम दा जाप जपना है।
दियो दसोंद गुरु हित सदा,
और फिर जेड़ी किरत करदे आ तुहानू आमदन होवे उदे विच्चों दसवां हिस्सा दसवंद दा गुरु घर विच भेटा करना। दसौंद कहिंदे आ दसवंद नूं, इमानदारी नाल दसवां हिस्सा। इमानदारी दा मतलब भी जिन्नी आमदन होई आ उहदा पूरा लेखा जोखा करके उहदे विच्चों दसवां हिस्सा गुरु निमित कढ़ना, यानी कि जिहड़ी आमदन होणी, जे तनखाह मिलदी है तां उहदे मुताबक, जिहड़ी आमदन हुंदी आ मुनाफा हुंदा कोई वपारी है अपने खर्च कढ़न तों बाद जिहड़ा मुनाफा होया उहदे विच्चों दसवां हिस्सा, दसवंद दा इमानदारी दे नाल गुरु घर विच भेटा करना।
दारिद सदन होई ने कदा,
जे दसवंद कढ़दे रहोगे ते घर च गरीबी नहीं रहेगी, दलिद्र नहीं रहेगा, आलस नहीं रहेगा। जे दसवां हिस्सा दसवंद दा कढ़दे रहोगे ते घर विच बरकत रहेगी, गरीबी नहीं रहेगी। दारद नाम हुंदा दलिद्र दा, गरीबी दा। कहिंदे दारद घर दे विच्चों चला जावेगा।
सुन करे अपने ताम सिधारा,
भाई कटारू जी ने सतगुरां दा हुक्म सुनिया, सुन के अपने घर नूं नगर नूं वापस चले गए। खालसा जी ए उपदेश भाई कटारू दे नाल तां हो रहा है, पर संसार दे हर एक उस दुकानदार वास्ते है जेड़े दुकान ते बह के तोल के समान वेचदे है। ऊणताई ना रखन और धर्म दी किरत दे सहत धर्म दे विच प्रवृत्त होवन, ए सारयां लई सांझा उपदेश है। भी घट नहीं तोलना, फिर नाम जपना नाल फिर दसवां हिस्सा दसवंध दा कढ़ना कमाई चो तां जो कमाई सफल हो जाए। महाराज जी दे बचन सुन के भाई कटारू जी वापस अपने नगर काबल चले गए।
करी सदा अपनी तें कारा,
जिवें साहब ने कहा सी उसे तरह भाई कटारू जी रात दिन अपनी उसे कार विहार च रहिंदे हन।
गुर गुर जपे ना तोले घाट,
गुरु गुरु जपदे ने कदे भी घाट नहीं तोलदे। भाई कटारू जी गुरु गुरु जपदे ने, गुरु गुरु ध्यांदे ने, कदे घट नहीं तोल दे।
एक बनक ने दीन सबाट,
कहिंदे भाई कटारू जी नू किसे बणिए ने, कोई बणिया सी दुकानदार, ओने एक वट्टा दे दिता तोलन वास्ते, भी ए मेरे कोल वाधू है तू रख लै। भाई कटारू जी नू एक वट्टा जेड़ा ओ दे दिता।
पैसे पंच घाट सो आहा,
हुण ओ बणिए ने ओदे च टांका लाया होया सी, ਉਹ ਵੱਟਾ ਜਿਹੜਾ ਸੀ ਉਹਦੇ ਚ ਪੰਜ ਪੈਸੇ ਵਜਨ ਘੱਟ ਸੀ। ਪੰਜ ਪੈਸੇ ਜਿੰਨਾ ਜਿਹੜਾ ਵਜਨ ਹੁੰਦਾ ਉਹ ਵੱਟੇ ਦਾ ਵਜਨ ਘੱਟ ਸੀ। ਭਾਈ ਕਟਾਰੂ ਨੂੰ ਨੀ ਪਤਾ, ਉਹਨਾਂ ਯਕੀਨ ਕਰਕੇ ਉਸੇ ਤਰ੍ਹਾਂ ਰੱਖ ਲਿਆ ਵੀ ਵੱਟਿਆਂ ਵਰਗਾ ਵੱਟਾ ਉਹਨੂੰ ਤੋਲਿਆ ਨਹੀਂ, ਉਸੇ ਤਰ੍ਹਾਂ ਉਹ ਬਣੀਏ ਕੋਲੋਂ ਲੈ ਕੇ ਰੱਖ ਲਿਆ ਜਿਹਦੇ ਵਿਚ ਪੰਜ ਪੈਸੇ ਵਜਨ ਘੱਟ ਸੀ।
ਨਹੀਂ ਕਟਾਰੂ ਉਰਮੈ ਲਹਾ,
ਭਾਈ ਕਟਾਰੂ ਨੂੰ ਇਸ ਗੱਲ ਦਾ ਨਹੀਂ ਸੀ ਪਤਾ, ਅਣਜਾਣ ਪੁਣੇ ਵਿਚ ਸਨ ਉਹਨਾਂ ਦੇ ਤਾਂ, ਕਿਉਂਕਿ ਜਿਹੋ ਜੀ ਕਿਸੇ ਦੀ ਆਪਣੀ ਸੁਰਤ ਹੁੰਦੀ ਉਹ ਸਾਰਿਆਂ ਨੂੰ ਓਦਾਂ ਦਾ ਸਮਝਦਾ। ਭਾਈ ਸਾਹਿਬ ਆਪ ਕਦੇ ਘੱਟ ਨਹੀਂ ਸੀ ਤੋਲਦੇ, ਪੂਰੇ ਵੱਟੇ ਰੱਖੇ ਸੀ ਹਿਸਾਬ ਨਾਲ। ਉਹਨਾਂ ਆਖਿਆ ਬਣੀਆਂ ਦੇ ਕੇ ਗਿਆ ਵੀ ਪੂਰਾ ਹੀ ਤੋਲਦਾ ਹੋਣਾ। ਸੁਖੀਏ ਕੋ ਪੇਖਾ ਸਭ ਸੁਖੀ ਆ, ਰੋਗੀ ਕੇ ਭਾਣਾ ਸਭ ਰੋਗੀ, ਜਿੱਦਾਂ ਦੀ ਕਿਸੇ ਦੀ ਬਿਰਤੀ ਉਹਨੂੰ ਓਦਾਂ ਦੇ ਦਿਸਦੇ। ਸੋ ਭਾਈ ਸਾਹਿਬ ਨੇ ਉਸੇ ਤਰ੍ਹਾਂ ਯਕੀਨ ਕਰਕੇ ਉਹ ਵੱਟਾ ਆਪਣੇ ਬਾਕੀ ਦੇ ਵੱਟਿਆਂ ਦੇ ਵਿਚ ਰੱਖ ਲਿਆ ਤੇ ਉਹਦੇ ਨਾਲ ਤੋਲ ਤੋਲ ਕੇ ਲੋਕਾਂ ਨੂੰ ਸਮਾਨ ਦੇਣ ਲੱਗੇ।
ਨਿਤ ਤੋਲਤ ਤਿਸਕੀ ਸੰਗ ਦੇਈ,
ਉਹ ਜਿਹੜਾ ਵੱਟਾ ਸੀ ਉਹਨੂੰ ਰੋਜ਼ ਰੱਖਦੇ ਨੇ ਤੋ ਉਹਦੇ ਨਾਲ ਰੋਜ਼ ਤੋਲ ਕੇ ਸਮਾਨ ਦਿੰਦੇ ਹਨ।
ਜਾਏ ਕਾਟ ਜੋ ਆਏ ਸੋ ਲਈ,
ਹੁਣ ਉਹਦੇ ਵਿਚੋਂ ਜਿਹੜਾ ਪੰਜ ਪੈਸੇ ਵਜਨ ਸੀ ਉਹ ਘੱਟ ਸੀ, ਉਹਨਾਂ ਘੱਟ ਸੌਦਾ ਜਿਹੜਾ ਲੋਕਾਂ ਦੇ ਕੋਲ ਤੁਲ ਕੇ ਜਾਂਦਾ।
ਇੱਕ ਨੇ ਤੋਲਿਓ ਹੋਇਸ ਘਾਟ,
ਇੱਕ ਦਿਨ ਇੱਕ ਨੇ ਕਿਤੇ ਕੁਝ ਜ਼ਿਆਦਾ ਸਮਾਨ ਖਰੀਦਿਆ ਤੇ ਵਾਹਵਾ ਫਰਕ ਪੈ ਗਿਆ। ਉਹਨੇ ਵੇਖਿਆ ਵੀ ਇਹਦੇ ਵਿਚ ਵਜਨ ਘੱਟ ਲੱਗਦਾ, ਵੀ ਜਿੰਨਾ ਸਮਾਨ ਤੋਲ ਕੇ ਦਿੱਤਾ ਉਹਨਾਂ ਹੈ ਨਹੀਂ। ਉਹਦੇ ਮਨ ਚ ਸ਼ੰਕਾ ਆਇਆ ਤੇ ਉਹਨੇ ਘਰ ਜਾ ਕੇ ਦੁਬਾਰਾ ਤੋਲਿਆ।
ਲੱਖਿਓ ਕਟਾਰੂ ਕੋ ਘੱਟ ਬਾਟ,
ਉਹਨੇ ਜਦੋਂ ਜਾ ਕੇ ਸਮਾਨ ਆਪਣਾ ਘਰ ਵੱਖਰਾ ਤੋਲਿਆ ਤੇ ਵੇਖਿਆ ਵੀ ਇਹਦਾ ਤਾਂ ਵਜਨ ਘੱਟ ਹੈ, ਫੇਰ ਉਹਨੇ ਆਖਿਆ ਵੀ ਜਿਹੜਾ ਭਾਈ ਕਟਾਰੂ ਹੈ ਉਹ ਏਦਾਂ ਦਾ ਕੰਮ ਕਰਦਾ, ਕਰਤੂਤ ਕਰਦਾ ਵੀ ਲੋਕਾਂ ਨੂੰ ਸੌਦਾ ਘੱਟ ਤੋਲ ਕੇ ਦਿੰਦਾ, ਵੀ ਲੋਕਾਂ ਨੂੰ ਪਤਾ ਨੀ ਮੈਨੂੰ ਪਤਾ ਲੱਗ ਗਿਆ ਵੀ ਉਹ ਘੱਟ ਤੋਲ ਕੇ ਦਿੰਦਾ ਲੋਕਾਂ ਨੂੰ ਸਮਾਨ। ਏਦਾਂ ਉਹਦੇ ਮਨ ਦੇ ਵਿਚ ਇਹ ਗੱਲ ਆ ਗਈ।
ਚਾਰੀ ਜਾਏ ਉਚਾਰੀ ਤਾਏ,
ਉਹ ਭਾਈ ਕਟਾਰੂ ਨੂੰ ਨੀ ਮਿਲਿਆ ਵੀ ਉਹਨੂੰ ਜਾ ਕੇ ਮਿਲ ਕੇ ਉਲਾਂਭਾ ਦਿੰਦਾ ਜਾਂ ਗੱਲਬਾਤ ਕਰਦਾ। ਕਹਿੰਦਾ ਮੈਂ ਤਾਂ ਇਹਦੇ ਨਵਾਬ ਕੋਲ ਜਾਵਾਂਗਾ ਜਿਹਦੇ ਕੋਲ ਨੌਕਰੀ ਕਰਦਾ। ਉਹ ਨਵਾਬ ਕੋਲ ਜਾ ਕੇ ਉਹਨੇ ਚੁਗਲੀ ਕਰ ਦਿੱਤੀ, ਕਹਿੰਦਾ ਜੀ ਤੁਹਾਡਾ ਜਿਹੜਾ ਤੜਵਾਈ ਹੈ ਉਹ ਸਮਾਨ ਘੱਟ ਤੋਲ ਕੇ ਦਿੰਦਾ, ਆ ਮੈਂ ਲੈ ਕੇ ਗਿਆ ਸੀ ਇਹਦੇ ਵਿਚ ਘੱਟ ਵਜਨ ਹੈ। ਉਹਨੇ ਵੱਟਿਆਂ ਦੇ ਵਿਚ ਘੱਟ ਤੋਲ ਬਣਾਇਆ ਹੋਇਆ ਤੇ ਉਹਦੇ ਨਾਲ ਸਮਾਨ ਤੋਲ ਕੇ ਲੋਕਾਂ ਨੂੰ ਦਿੰਦਾ, ਜਿਹੜਾ ਲੋਕਾਂ ਨੂੰ ਦੇ ਕੇ ਵੱਧ ਜਾਂਦਾ ਉਹ ਫਿਰ ਆਪਣੇ ਘਰ ਲੈ ਕੇ ਜਾਂਦਾ ਹੋਵੇਗਾ। ਹਾਲਾਂਕਿ ਭਾਈ ਕਟਾਰੂ ਜੀ ਸਭ ਕੁਝ ਉੱਥੇ ਹੀ ਰੱਖਦੇ ਸੀ। ਕਹਿਣ ਲੱਗਾ ਜੀ ਏਦਾਂ ਦਾ ਕੰਮ ਤੁਹਾਡਾ ਜਿਹੜਾ ਕਰਿੰਦਾ ਅੱਗੇ ਉਹ ਕਰ ਰਿਹਾ।
ਤੋਲਤ ਕਾਟ ਸਬਨ ਕੀ ਪਾਈ,
ਇਹ ਸਾਰਿਆਂ ਨੂੰ ਹੀ ਘੱਟ ਤੋਲ ਕੇ ਦਿੰਦਾ, ਖਬਰੇ ਕਦੋਂ ਦਾ ਦੇ ਰਿਹਾ। ਮੈਂ ਤਾਂ ਚਲੋ ਅੱਜ ਪੜਤਾਲ ਕਰ ਲਈ, ਵੇਖ ਲਿਆ ਤੇ ਮੈਨੂੰ ਪਤਾ ਲੱਗ ਗਿਆ।
ਸੁਨ ਸੂਬੇ ਰਿਸ ਕਰ ਬੁਲਵਾਯੋ,
ਜਿਹੜਾ ਸੂਬੇਦਾਰ ਸੀ ਕਾਬਲ ਦਾ ਬੜਾ ਗੁੱਸੇ ਵਿਚ ਆਇਆ ਵੀ ਏਦਾਂ ਦਾ ਕੰਮ ਮੇਰੇ ਕੋਲ ਬਹਿ ਕੇ ਕਰੀ ਜਾਂਦਾ ਕਟਾਰੂ। ਇਹਨੇ ਭਾਈ ਕਟਾਰੂ ਨੂੰ ਬੜੇ ਗੁੱਸੇ ਚ ਆ ਕੇ ਸੱਦਿਆ।
ਪੁਨ ਕੈ ਬਾਟ ਧਰਾ ਅਨਵਾਯੋ,
ਕਹਿੰਦੇ ਫਿਰ ਜਿਹੜੀ ਤੱਕੜੀ ਸੀ ਤੇ ਧੜਾ ਸੀ, ਧੜਾ ਨਾਮ ਤੱਕੜੀ ਦਾ ਹੀ ਹੁੰਦਾ, ਉਹ ਮੰਗਾ ਲਈ, ਨਾਲ ਉਹ ਵੱਟਾ ਵੀ ਮੰਗਾ ਲਿਆ, ਉਹਦੇ ਬਰਾਬਰ ਤੋਲਣ ਦਾ ਦੂਜਾ ਵੱਟਾ ਵੀ ਮੰਗਾ ਲਿਆ ਵੀ ਵੇਖੀਏ ਵੀ ਵੱਟੇ ਚ ਵਜਨ ਘੱਟ ਹੈ ਕਿ ਪੂਰਾ, ਉਹ ਵੀ ਉਹਨੇ ਸੱਦ ਲਿਆ ਮੰਗਾ ਲਿਆ।
अपरसंग इस तोलन कीजे।
जदो अपने सामने मंगाया कहंदे तोलो ए बट्टा वजन एदा पूरा दूजा बट्टा एदे नाल दा लियाओ ओ रखो ते रख के नू तोलो भी एदा वजन पूरा के नहीं।
मोए रूबरो इस पिख लीजे
मेरे सामने विखाओ सारा कुछ नाले भाई कटारू भी वेखे सारी सभा वेखे भी पता लगे भी केदा कसूर है।
तभी कटारू उर डर पायो
भाई कटारू जी एकदम डर गए मन च भय पीत हो गए क्योंकि पता ही नहीं सी उन्हां नू ओदा निरभयता दे विच सेवा कर रहे सन नाल भजन करदे सी पर जदों उन्हूं पता लगा भी इन्ने बंदे ने इत्थे प्रूफ दित्ता बकायदा भी घट तोलिया मन च ख्याल आया भी ये वट्टा बाणीए ने दिता खबरे उन्हें घट ही कीता होवे ये वजन दा वट्टे दे विच फर्क पाया होवे भाई कटारू जी एकदम डर गए भय पीत हो गए।
सतगुर ध्यान धरियो जस गायो
मन च भय रख के गुरु साहब जी दा ध्यान धारिया गुरु अर्जन देव साहब दा खालसा जी जदों भय नू हिरदे च रख के गुरु दी आराधना कीती जावे तां उहनू कहिंदे आ दीन डर के बेनती करनी भय दे सहत हो के बेनती करनी उहनू कहिंदे दीन हो के बेनती करनी। भाई साहब भाई कटारू जी बहुत दीन हो के भय सहत हो के महाराज गुरु अर्जन देव साहब जी दा ध्यान धार के अरदास करदे हन।
नै सहाय इस थल किस कीरी
महाराज काबल दे इस नवाब दी कचहरी है सब बैठे ने इत्थे वड्डे वड्डे रुतबियां वाले पर तुहाडे तो बिना मेरी इत्थे किसे ने बाह नहीं फड़नी किसे सहायता नहीं करनी महाराज मेरा इत्थे कोई नहीं तुहाडे बिना सतगुरु तुसी हो भावे सारी सभा भरी पई है कचहरी भरी पई है बड़े बड़े वजीर बैठे ने अहलकार ने मेरी इन्हां नाल पुरानी सांझ भी है पर महाराज इस वक्त इस जगह ते मेरा तुहाडे बिना होर कोई आसरा नहीं।
अबरावर की आस बडेरी
महाराज हुण केवल तुहाडी आस है सतगुरु हुण तुहाडा ही भरोसा है एक आस राखो मन माहे महाराज एक तुहाडी आस तुहाडा ही भरोसा मैं अपने हिरदे च रखदा हां।
अग अनजान पने मैं कीन
होया ता पाप है मेरे कोलो महाराज घट तोलण दा ए बड़ा वड्डा बजर पाप है भी किसे दे हक दी माया लै के उनू घट तोल के देना होया है मेरे कोलो पाप पर महाराज अनजान पुने च होया मैं ए पाप जान बुझ के नहीं कीता ए गुनाह मेरे कोलो जान बुझ के नहीं होया अनजान पुणे विच होया।
सो न बिचारो मैं जन दीन
महाराज मेरे इस अपराध नू मेरे इस औगण नू मेरी इस भूल नू ना चितारियो मैनू अपना जन जानियो महाराज मैं तुहाडा जाना तुहाडा सेवक हां इत्थे ए ना कहा जावे किते कि गुरु अर्जन देव साहब दा सिख घट तोल के देंदा सी लोकां महाराज मेरी कोई बात नहीं पर तुहाडा सेवक सदींदा हां तुसी अपने नाम दी लज्जिया रखो।
एक भरोसा मोको पारी
महाराज मैनू एक तुहाडा ही भरोसा है पारी बुझान को पारी भरोसो महाराज कलगीधर दे बचन पढ़दे आ ना आपां रोज सवैया च पारी बुझान को पारी भरोसो महाराज तुहाडियां बलवान बाहवां दा मैनू वड्डा भरोसा है।
आस न दूजी शरण तिहारी
दूजी आस नहीं है राई महाराज राई जिन्नी भी काई किसे दी मन च कोई आस नहीं तुहाडे बिना।
इत सतगुर बड सभा मजारी
उधर भाई कटारू जी अरदास कर रहे ने वट्टे पाए जा रहे ने छाबियां च तोलण वास्ते इधर गुरु अर्जन देव साहब जी सभा विच बैठे सिखां दा दीवान सजिया दर्शन दे रहे ने
बैठी दर्शते नर नारी
जितने नर नारियां ने सब दर्शन कर रहे ने।
एक सिख पैसे पांच चढ़ाए
उसे वेले एक सिख ने पांच पैसे लिया के महाराज जी नू भेट की महाराज जी दे चरणा विच भेटा कीते अर्पण कीते
तार कर पर ਤੋਲਤ ਲਈ ਦਾਈ
ਬਾਦਸ਼ਾਹ ਅੱਗੇ ਕਦੇ ਮਾਇਆ ਨਹੀਂ ਚੁੱਕਦੇ ਜਿੰਨੀ ਆਉਂਦੀ ਆ ਸੇਵਾਦਾਰ ਚੁੱਕਦੇ ਉਹੀ ਖਰਚਦੇ ਅੱਜ ਪਾਤਸ਼ਾਹ ਨੇ ਉਹ 5 ਪੈਸੇ ਚੁੱਕ ਲਏ ਤੇ ਆਪਣੀ ਤਲੀ ਦੇ ਉੱਤੇ ਨਾ ਇਦਾਂ ਧਰ ਲਏ ਕਦੇ ਸੱਜੇ ਪਾਸੇ ਰੱਖ ਲੈਂਦੇ ਆ ਤਲੀ ਤੇ ਕਦੇ ਉਹਨੂੰ ਖੱਬੇ ਪਾਸੇ ਕਰਕੇ ਤੇ ਖੱਬੀ ਤਲੀ ਤੇ ਰੱਖ ਲੈਂਦੇ ਆ
ਉਹਨੇ ਬਾਮ ਕਰ ਪਰ ਧਰ ਤੋਲੇ
ਕਦੇ ਖੱਬੇ ਪਾਸੇ ਰੱਖ ਕੇ ਏਦਾਂ ਉਹਨੂੰ ਤੋਲਦੇ ਆ ਹੱਥ ਦੇ ਨਾਲ ਉਹ 5 ਪੈਸੇ ਨੂੰ 5 ਹੈ ਕਦੇ ਉਹਨੂੰ ਸੱਜੇ ਹੱਥ ਵਿੱਚ ਫੜ ਕੇ 5 ਨੂੰ ਉੱਤੇ ਚੁੱਕ ਕੇ ਤੋਲਦੇ ਹਨ
ਦੀਕ ਦਾਸ ਟਿਗ ਤਬੋ ਬੋਲੇ
ਲਾਗੇ ਸੇਵਾਦਾਰ ਬੈਠੇ ਸੀ ਦਾਸ ਬੈਠੇ ਉਹ ਮਹਾਰਾਜ ਜੀ ਦੇ ਕੋਲ ਇਹ ਬੈਠੇ ਆ ਵੇਖ ਰਹੇ ਨੇ ਸਭ ਕੁਝ ਉਹ ਬੋਲੇ ਕਹਿਣ ਲੱਗੇ
ਸ਼੍ਰੀ ਸਤਿਗੁਰ ਮਾਇਆ ਨਿਤ ਆਵਤ
ਕਹਿਣ ਲੱਗੇ ਸਤਿਗੁਰੂ ਮਾਇਆ ਦੇ ਗੱਫੇ ਅੱਗੇ ਆਪ ਜੀ ਦੇ ਚਰਨਾਂ ਚ ਬੇਨਤੀ ਆਉਂਦੇ ਆ ਇੱਥੇ ਕਿਹੜਾ ਆਪ ਜੀ ਦੇ ਚਰਨਾਂ ਚ ਕਮੀ ਹੈ ਬੇਅੰਤ ਮਾਇਆ ਆਪ ਜੀ ਦੇ ਚਰਨਾਂ ਚ ਰੋਜ਼ ਆਉਂਦੀ ਹੈ
ਹੀਮ ਰਜਿਤ ਕਰ ਕਬ ਨਾ ਛੁਹਾਵਤ
ਮਹਾਰਾਜ ਸੋਨਾ ਆਵੇ ਚਾਂਦੀ ਆਵੇ ਰੁਪਈਏ ਆਵਣ ਆਪ ਜੀ ਕਦੇ ਨੀ ਛੂੰਦੇ ਸੇਵਾਦਾਰ ਚੁੱਕਦੇ ਆ ਮਸੰਦ ਲੈ ਕੇ ਜਾਂਦੇ ਆ ਆਪੇ ਖਰਚਦੇ ਆ ਮਹਾਰਾਜ ਆਪ ਜੀ ਕਦੇ ਸੋਨਾ ਚਾਂਦੀ ਵੀ ਆਉਂਦਾ ਉਹਨੂੰ ਨੀ ਛੂੰਦੇ
ਪੈਸੇ 5 ਆਜ ਕਰ ਲੀਏ
ਮਹਾਰਾਜ ਅੱਜ 5 ਪੈਸਿਆਂ ਨਾਲ ਕੁਝ ਖਾਸ ਮੁਹੱਬਤ ਲੱਗਦੀ ਆ ਤੁਹਾਡੀ ਇਹ ਸਿੱਖ ਨੇ ਜਿਹੜੇ ਭੇਟਾ ਕੀਤੇ ਆ ਇਹਦੇ ਨਾਲ ਅੱਜ ਜ਼ਿਆਦਾ ਸਨੇਹ ਆਪ ਜੀ ਦਾ ਲੱਗਦਾ ਕਦੇ ਆਪ ਜੀ ਖੱਬੀ ਤਲੀ ਤੇ ਧਰਦੇ ਹੋ ਕਦੇ ਸੱਜੀ ਤਲੀ ਤੇ ਧਰ ਕੇ ਤੋਲ ਕੇ ਵੇਖ ਰਹੇ ਹੋ
ਦਾਹਨ ਬਾਮ ਧਰੋ ਹਿਤ ਕੀਏ
ਸੱਜੇ ਖੱਬੇ ਹੱਥ ਤੇ ਧਰਦੇ ਹੋ ਬੜੇ ਹਿੱਤ ਦੇ ਨਾਲ ਬੜੇ ਪ੍ਰੇਮ ਨਾਲ ਧਰ ਕੇ ਤੋਲਦੇ ਹੋ
ਇਹ ਕਾਰਨ ਕਿਆ ਉਚਰੋ ਸਵਾਮੀ
ਇਹ ਜਗਤ ਗੁਰੂ ਸਵਾਮੀ ਇਹਦਾ ਕੀ ਕਾਰਨ ਹੈ ਇਹ ਕਿਸ ਕਾਰਨ ਲਈ ਏਦਾਂ ਦੀ ਖੇਡ ਆਪ ਜੀ ਰਚ ਰਹੇ ਹੋ
ਕਿਤੇ ਉਤ ਤਰਤ ਨਾ ਹਮ ਕੁਛ ਜਾਮੀ
ਮਹਾਰਾਜ ਸਾਨੂੰ ਨੀ ਸਮਝ ਆ ਰਹੀ ਵੀ ਕਦੇ ਤੁਸੀਂ ਸੱਜੀ ਤਲੀ ਤੇ ਧਰ ਕੇ ਵੇਖਦੇ ਹੋ ਕਦੇ ਖੱਬੀ ਤਲੀ ਤੇ ਧਰ ਕੇ ਵੇਖਦੇ ਹੋ ਵੀ ਇਹਦੇ ਵਿੱਚ ਕੀ ਐਸੀ ਖਾਸੀਅਤ ਹੈ ਜਿਹਨੂੰ ਤੁਸੀਂ ਬੜੇ ਧਿਆਨ ਨਾਲ ਵੇਖ ਰਹੇ ਹੋ ਸਾਨੂੰ ਨੀ ਪਤਾ ਲੱਗਾ ਮਹਾਰਾਜ ਦੱਸੋ
ਸ਼੍ਰੀ ਗੁਰ ਕਹਿਓ ਸਿੱਖ ਕੋ ਬਾਟ
ਪੰਜਵੇਂ ਪਾਤਸ਼ਾਹ ਜੀ ਬੋਲੇ ਕਹਿੰਦੇ ਭਾਈ ਗੁਰਸਿੱਖੋ ਸਾਡਾ ਸਿੱਖ ਹੈ ਕਾਬਲ ਵਿੱਚ ਭਾਈ ਕਟਾਰੂ ਉਹਦਾ ਜਿਹੜਾ ਵੱਟਾ ਹੈ
ਪੂਰਾ ਕਰੇ ਇਤੋ ਸੋ ਘਾਟ
ਉਹ 5 ਪੈਸੇ ਵਜਨ ਉਹਦਾ ਘੱਟ ਹੈ ਤੇ ਉਹ ਅਸੀਂ ਪੂਰਾ ਕਰ ਰਹੇ ਹਾਂ ਇਹਦੇ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਵਜਨ ਉਹਦਾ ਪੂਰਾ ਕਰਦੇ ਆ ਕਿਉਂਕਿ ਸਾਡੇ ਸਿੱਖ ਨੇ ਸਾਡੀ ਟੇਕ ਪਕੜੀ ਹੈ ਸਾਡਾ ਆਸਰਾ ਗ੍ਰਹਿਣ ਕੀਤਾ ਉਹਦਾ ਅਪਰਾਧ ਨਹੀਂ ਕਿਸੇ ਬਣੀਏ ਨੇ ਦਿੱਤਾ ਵੱਟਾ ਸਿੱਖ ਨੇ ਉਸੇ ਤਰੀਕੇ ਨਾਲ ਉਹ ਵੱਟੇ ਨਾਲ ਤੋਲ ਕੇ ਦੇਣਾ ਸ਼ੁਰੂ ਕਰ ਦਿੱਤਾ ਪਰ ਉਹ ਵੱਟੇ ਦਾ ਤੋਲ ਘੱਟ ਸੀ ਹੁਣ ਨਵਾਬ ਦੀ ਕਚਹਿਰੀ ਦੇ ਵਿੱਚ ਉਹ ਤੋਲਿਆ ਜਾ ਰਿਹਾ ਜਿਹੜੇ ਛਾਬੇ ਚ ਪਾ ਕੇ ਉਹਨੂੰ ਰੱਖਦੇ ਆ ਤੋਲਣ ਵਾਸਤੇ ਦੂਜੇ ਵੱਟੇ ਨਾਲ ਤੇ ਕਹਿੰਦੇ ਉਸੇ ਹੱਥ ਵਿੱਚ ਦੇ ਮੈਂ ਇਹ 5 ਪੈਸੇ ਰੱਖ ਲੈਣਾ ਤੇ ਉਹਦਾ ਵਜਨ ਪੂਰਾ ਹੋ ਜਾਂਦਾ ਜਦੋਂ ਦੂਜੇ ਛਾਬੇ ਚ ਰੱਖ ਕੇ ਵੇਖਦੇ ਆ ਤੇ ਉਸ ਹੱਥ ਤੇ ਰੱਖ ਲੈਣੇ ਉਹਦਾ ਵਜਨ ਪੂਰਾ ਕਰ ਰਹੇ ਆ
ਪੱਲਰੋ ਦੋਨ ਤਰਾਜੂ ਕੇਰ
ਜਿਹੜੇ ਤੱਕੜੀ ਦੇ ਦੋਵੇਂ ਪੱਲੇ ਹਨ
ਤੋਲਤ ਇਤ ਉਤ ਨਰ ਫੇਰ
ਬਾਰ ਬਾਰ ਇਧਰ ਉਧਰ ਰੱਖ ਕੇ ਤਸੱਲੀ ਕਰਨ ਲਈ 5-7 ਵਾਰੀ ਉਹਨਾਂ ਨੇ ਤੋਲਿਆ ਉਹ ਬਾਰ ਬਾਰ ਤੋਲ ਕੇ ਵੇਖ ਰਹੇ ਨੇ ਜਿਹੜਾ ਬੰਦਾ ਚੁਗਲਖੋਰ ਕਹਿੰਦਾ ਨੀ ਤੋਲੋ ਜੀ ਦੁਬਾਰਾ ਤੋਲੋ ਇਧਰ ਰੱਖ ਕੇ ਤੋਲੋ ਫਿਰ ਇਧਰ ਰੱਖ ਕੇ ਤੋਲੋ ਉਹ ਬਾਰ ਬਾਰ ਤੋਲ ਰਹੇ ਨੇ
ਜਾਂ ਤੇ ਹਮ ਦੋਨੋ ਕਰ ਤਰੇ
ਇਸ ਕਰਕੇ 5 ਪੈਸੇ ਅਸੀਂ ਦੋਵੇਂ ਹੱਥਾਂ ਚ ਧਰਦੇ ਜਿਹੜੇ ਪਾਸੇ ਪੱਲੜੇ ਚੋ ਵੱਟਾ ਧਰਦੇ ਆ ਉਸੇ ਪਾਸੇ ਉਸੇ ਹੱਥ ਦੇ ਵਿੱਚ ਅਸੀਂ ਇਹ 5 ਪੈਸੇ ਰੱਖ ਕੇ ਵੱਟੇ ਦਾ ਵਜਨ ਪੂਰਾ ਕਰ ਦਿੰਦੇ ਹਾਂ
ਸਿੱਖ ਕੋ ਬਾਟ ਸੋ ਪੂਰਾ ਕਰੇ
ਏਦਾਂ ਆਪਣੇ ਸਿੱਖ ਦਾ ਪਰਦਾ ਕੱਜ ਰਹੇ ਆ ਉਹਦੀ ਲਾਜ ਰੱਖ ਰਹੇ ਆ ਔਰ ਉਹਦਾ ਵੱਟੇ ਦਾ ਵਜਨ ਪੂਰਾ ਕਰ ਰਹੇ ਹਾਂ
ਨਾਮ ਕਟਾਰੂ ਕਾਬਲ ਮਾਈ
ਉਹ ਸਿੱਖ ਦਾ ਨਾਮ ਹੈ ਭਾਈ ਕਟਾਰੂ ਤੇ ਉਹ ਕਾਬਲ ਦੇ ਵਿੱਚ ਰਹਿੰਦਾ ਕਾਬਲ ਦੇ ਨਵਾਬ ਦੇ ਕੋਲੋਂ ਨੌਕਰੀ ਕਰਦਾ
ਬਾਟ ਕੱਟ ਅਨਜਾਨੇ ਤਾਈ
ਅਣਜਾਣ ਪੁਣੇ ਦੇ ਵਿੱਚ ਉਹਦੇ ਕੋਲੋਂ ਵੱਟਾ ਆਇਆ ਤੇ ਉਹਦੇ ਨਾਲ ਉਹ ਘੱਟ ਤੋਲ ਕੇ ਦਿੰਦਾ ਰਿਹਾ।
ਇਮ ਸਤਿਗੁਰ ਸਿੱਖਣ ਮੈਂ ਕਹਿਓ,
ਇਹ ਸਾਰਾ ਬਚਨ ਪ੍ਰਸੰਗ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਰੇ ਸਿੱਖਾਂ ਦੇ ਵਿੱਚ ਬੈਠਿਆਂ ਸਾਰੀ ਸੰਗਤ ਨੂੰ ਸੁਣਾਇਆ।
ਪੂਰਾ ਬਾਟ ਜੋ ਸੂਬੇ ਲਇਓ,
ਉਧਰ ਜਦੋਂ ਸੂਬੇਦਾਰ ਨੇ ਵੇਖਿਆ ਵੀ ਵੱਟੇ ਦਾ ਵਜਨ ਤਾਂ ਪੂਰਾ, ਇੱਕ ਵਾਰੀ ਨੀ, ਦੋ ਵਾਰੀ ਨੀ, ਪੰਜ ਸੱਤ ਵਾਰੀ, ਦਸ ਵਾਰੀ ਤੋਲ ਲਿਆ, ਹਰ ਵਾਰੀ ਪੂਰਾ ਆਉਂਦਾ, ਜਿਹੜੇ ਪਾਸੇ ਮਰਜ਼ੀ ਰੱਖ ਕੇ ਤੋਲੀਏ। ਸੂਬੇਦਾਰ ਨੇ ਵੇਖਿਆ ਵੀ ਇਹ ਵੱਟੇ ਦਾ ਵਜਨ ਪੂਰਾ।
ਭਇਓ ਕਟਾਰੂ ਪਰ ਸੁਪ੍ਰਸੰਨ,
ਉਹ ਸੂਬੇਦਾਰ ਭਾਈ ਕਟਾਰੂ ਤੇ ਬਹੁਤ ਪ੍ਰਸੰਨ ਹੋਇਆ।
ਦੁਸ਼ਟ ਚੁਗਲ ਝੂਠਾ ਤੂੰ ਧੰਨ,
ਉਹ ਜਿਹੜਾ ਚੁਗਲ ਸੀ ਉਹਨੂੰ ਕਹਿੰਦੇ ਉਹ ਦੁਸ਼ਟਾ, ਤੂੰ ਸਾਡਾ ਏਡਾ ਵਧੀਆ ਬੰਦਾ, ਉਹਦੇ ਖਿਲਾਫ ਆ ਕੇ ਚੁਗਲੀ ਕਰਦਾ ਸੀ, ਉਹਨੂੰ ਦੰਡ ਦਿੱਤਾ। ਔਰ ਭਾਈ ਕਟਾਰੂ ਨੂੰ ਆਖਿਆ, ਭਾਈ ਕਟਾਰੂ ਤੂੰ ਧੰਨ ਹੈ, ਪੂਰਾ ਤੋਲ ਤੋਲਦਾ ਹੈ।
ਕਰਿਓ ਕੋਸ਼ ਪਤੀ ਸੌਂਪਿਓ ਕੋਸ਼,
ਕਹਿੰਦੇ ਮਹਾਰਾਜ ਜੀ ਦੀ ਖੇਡ ਇਹੋ ਜੀ ਵਰਤੀ, ਸੂਬੇਦਾਰ ਇੰਨਾ ਖੁਸ਼ ਹੋਇਆ ਵੀ ਉਹਨੂੰ ਆਪਣਾ ਖਜਾਨਚੀ ਬਣਾ ਲਿਆ ਭਾਈ ਕਟਾਰੂ। ਕਹਿੰਦੇ ਅੱਜ ਤੋਂ ਬਾਅਦ ਇਹ ਮੇਰਾ ਖਜ਼ਾਨਾ ਮੰਤਰੀ ਹੈ, ਇਹ ਸਾਰਾ ਖਜ਼ਾਨਾ ਇਹ ਸਾਂਭੇਗਾ। ਏਡਾ ਵੱਡਾ ਰੁਤਬਾ ਦੇ ਦਿੱਤਾ ਭਾਈ ਕਟਾਰੂ ਨੂੰ, ਹੋਰ ਵੱਡੀ ਵਡਿਆਈ ਦੇ ਦਿੱਤੀ।
ਲਖਿਓ ਮਾਤਬਰ ਇਓ ਬਿਨ ਦੋਸ਼,
ਜਾਣਿਆ ਵੀ ਮੁਖੀਆ ਬੰਦਾ ਹੈ, ਜਿੰਮੇਦਾਰ ਬੰਦਾ ਹੈ, ਨਗਰ ਦੇ ਵਿੱਚ ਇਲਾਕੇ ਵਿੱਚ ਇਹਦਾ ਚੰਗਾ ਅਦਬ ਤੇ ਸਤਿਕਾਰ ਹੈ, ਤੋ ਬਹੁਤ ਸਨਮਾਨ ਕੀਤਾ, ਬਹੁਤ ਅਦਬ ਕੀਤਾ।
ਕਿਤਕ ਮਾਸ ਬੀਤੇ ਤਬ ਆਇਓ,
ਕੁਝ ਕੁ ਮਹੀਨੇ ਬੀਤ ਗਏ ਤੇ ਭਾਈ ਕਟਾਰੂ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ।
ਗੁਰ ਦਰਸ਼ਨ ਕਰ ਸੀਸ ਨਿਵਾਇਓ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨਾਂ ਚ ਭਾਈ ਕਟਾਰੂ ਨੇ ਸੀਸ ਨਿਵਾਇਆ।
ਬਿਖਮ ਥਾਨ ਮੈਂ ਭਏ ਸਹਾਈ, ਜਾਣਾ ਪਹੁੰਚੇ ਬਾਪ ਨਾ ਮਾਈ।
ਮਹਾਰਾਜ ਬੜੇ ਔਖੇ ਸਮੇਂ ਵਿਚ ਆਪ ਜੀ ਨੇ ਸਹਾਇਤਾ ਕੀਤੀ ਹੈ, ਜਿੱਥੇ ਨਾ ਮਾਂ ਨੇ ਆ ਕੇ ਸਹਾਇਤਾ ਕਰਨੀ ਸੀ, ਨਾ ਪਿਓ ਨੇ, ਨਾ ਭਰਾ ਨੇ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਹਾਰਾਜ ਉੱਥੇ ਆ ਕੇ ਆਪ ਜੀ ਨੇ ਸਹਾਇਤਾ ਕੀਤੀ ਹੈ, ਮੇਰੀ ਬੜੇ ਬਿਖਮ ਥਾਂ ਤੇ ਆਪ ਜੀ ਨੇ ਮੇਰੀ ਮਦਦ ਕੀਤੀ ਹੈ।
ਬੂਜਿਓ ਸਿੱਖਣ ਕੇ ਉਹ ਪ੍ਰਸੰਗ,
ਕਹਿੰਦੇ ਉਸ ਵੇਲੇ ਜਿਹੜੇ ਲਾਗੇ ਸਿੱਖ ਬੈਠੇ ਸੀ ਉਹਨਾਂ ਨੇ ਵੀ ਵੇਖਿਆ ਵੀ ਇਹ ਤਾਂ ਉਹੀ ਭਾਈ ਕਟਾਰੂ ਜਿਹਦਾ ਵੱਟਾ ਪੂਰਾ ਕੀਤਾ ਸੀ, ਉਹਨਾਂ ਸਾਰਾ ਪ੍ਰਸੰਗ ਪੁੱਛਿਆ।
ਜਾਣਿਓ ਸਭਨ ਗੁਰੂ ਨਿਤ ਸੰਗ,
ਭਾਈ ਕਟਾਰੂ ਨੂੰ ਦੱਸੀ ਉਹਨਾਂ ਸਾਰੀ ਬਾਤ ਵੀ ਤੇਰਾ ਵੱਟਾ ਪੂਰਾ ਕਰਨ ਲਈ ਗੁਰਦੇਵ ਨੇ ਆਪਣੀ ਤਲੀ ਤੇ ਪੰਜ ਪੈਸੇ ਧਰੇ, ਕਦੇ ਖੱਬੇ ਕਦੇ ਸੱਜੇ ਧਰਦੇ ਸੀ, ਅਸੀਂ ਪੁੱਛਿਆ, ਕਹਿੰਦੇ ਆਪਣੇ ਸਿੱਖ ਦਾ ਵੱਟਾ ਪੂਰਾ ਕਰਦੇ ਆ, ਉਹਦਾ ਵਜਨ ਪੂਰਾ ਕਰਦੇ ਆ। ਭਾਈ ਕਟਾਰੂ ਜੀ ਬਹੁਤ ਪ੍ਰਸੰਨ ਹੋਏ, ਗੁਰੂ ਚਰਨਾਂ ਤੇ ਬਾਰ ਬਾਰ ਵੰਦਨਾ ਕਰਦੇ ਤੇ ਸ਼ੁਕਰਾਨਾ ਕਰਦੇ ਹਨ।
ਜਿਮ ਪੈਸੇ ਕਰ ਬਾਏ ਦਾਏ,
ਪਤਾ ਲੱਗਾ ਸਾਰੀ ਕਥਾ ਦਾ ਕਿ ਕਿਵੇਂ ਮਹਾਰਾਜ ਜੀ ਸੱਜੇ ਤੇ ਖੱਬੇ ਹੱਥਾਂ ਦੇ ਉੱਤੇ ਆਪਣੇ ਤਲੀਆਂ ਦੇ ਉੱਤੇ ਪੰਜ ਪੈਸੇ ਧਰਦੇ ਹਨ।
ਸਤਿਗੁਰ ਤਾਰੇ ਸਭਨ ਬਤਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਸਾਰਾ ਪ੍ਰਸੰਗ ਭਾਈ ਕਟਾਰੂ ਨੂੰ ਸੰਗਤ ਨੇ ਸੁਣਾਇਆ।
ਸੁਜਸ ਬਿਸਦ ਗੁਰ ਪਸਰੇ ਉਸਾਰੇ,
ਸਰਬ ਥਾਵਾਂ ਤੇ ਗੁਰੂ ਪਾਤਸ਼ਾਹ ਦਾ ਉਜਵਲ ਜਸ, ਮਹਾਰਾਜ ਪੰਜਵੇਂ ਪਾਤਸ਼ਾਹ ਦੀ ਉਜਵਲ ਵਡਿਆਈ ਉਹ ਸਾਰੇ ਪਾਸੇ ਵਿਸਤਰਤ ਹੋਈ ਹੈ ਕਿ ਸਤਿਗੁਰੂ ਆਪਣੇ ਸੇਵਕਾਂ ਦੀ ਲੱਜਿਆ ਰੱਖਦੇ ਹਨ।
ਸਿੱਖੋ ਤੇ ਆਨ ਹਜ਼ਾਰੇ,
ਹਜ਼ਾਰਾਂ ਦੀ ਗਿਣਤੀ ਚ ਆ ਕੇ ਗੁਰੂ ਕੀ ਸਿੱਖੀ ਧਾਰਦੇ ਲੋਕ ਮਹਾਰਾਜ ਜੀ ਦੇ ਸਿੱਖ ਬਣਦੇ ਹਨ।
ਦੋਹਰਾ ਪੁਰੀਆ ਚੂਹੜ ਚੌਧਰੀ ਹੋਤੇ ਗ੍ਰਾਮ ਕੇ ਦੋਏ,
ਭਾਈ ਪੁਰੀਆ ਜੀ ਔਰ ਭਾਈ ਚੂਹੜ ਜੀ ਇਹ ਚੌਧਰੀ ਸਨ, ਇੱਕ ਪਿੰਡ ਦੇ ਦੋਵੇਂ ਚੌਧਰੀ ਹੁੰਦੇ, ਪਿੰਡਾਂ ਦੀਆਂ ਪੜੇ ਪੰਚਾਇਤਾਂ ਚ ਬਹਿ ਕੇ ਲੋਕਾਂ ਦੇ ਦੁੱਖ ਸੁੱਖ ਦੇ ਫੈਸਲੇ ਕਰਨੇ, ਜਿਵੇਂ ਅੱਜ ਕੱਲ ਸਰਪੰਚ ਪੰਚ ਹੁੰਦੇ, ਏਦਾਂ ਪਹਿਲਾਂ ਚੌਧਰੀ ਹੁੰਦੇ ਪਿੰਡਾਂ। ਇਸੇ ਕਰਕੇ ਕਹਾਵਤ ਕਹੇ ਤੂੰ ਚੌਧਰੀ ਲੱਗਾ ਬਈ, ਯਾਨੀ ਕਿ ਜ਼ਿੰਮੇਦਾਰ ਬੰਦੇ ਹੁੰਦੇ ਸੀ। ਇਹ ਦੋਵੇਂ ਚੌਧਰੀ ਸਨ ਪਿੰਡ ਦੇ ਆਪਣੇ, ਭਾਈ ਪੁਰੀਆ ਜੀ ਔਰ ਭਾਈ ਚੂਹੜ ਜੀ।
ਸ਼੍ਰੀ ਅਰਜਨ ਕੋ ਸੁਜਸ ਸੁਨ ਕਾਂਕੀ ਗਤ ਕੇ ਹੋਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਜਸ ਸੁਣਿਆ ਹੈ ਨਾ, ਮਨ ਚ ਇੱਛਾ ਹੋਈ ਵੀ ਚੱਲ ਕੇ ਦਰਸ਼ਨ ਕਰੀਏ। ਬੜੇ ਵੱਡੇ ਮਹਾਨ ਬਲੀ ਗੁਰਦੇਵ ਨੇ, ਪੂਰਨ ਗੁਰੂ ਨੇ, ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਏਦਾਂ ਮਨ ਚ ਭਾਵਨਾ ਰੱਖ ਕੇ ਦੋਵੇਂ ਜਣੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਚੌਪਈ ਸ਼ਰਧਾ ਧਰ ਆਈ ਗੁਰਦੁਆਰੇ,
ਮਨ ਚ ਸ਼ਰਧਾ ਧਾਰ ਕੇ ਗੁਰੂ ਸ਼ਰਨ ਆਏ ਹਨ।
ਕਰ ਜੋਰੇ ਸ਼ੁਭ ਦਰਸ ਨਿਹਾਰੇ,
ਹੱਥ ਜੋੜੇ ਨਾਲੇ ਮਹਾਰਾਜ ਜੀ ਦੇ ਸ਼ੁਭ ਦਰਸ਼ਨ ਦਿਦਾਰੇ ਕੀਤੇ।
ਪਦ ਅਰਬਿੰਦ ਬੰਦਨਾ ਕਰੀ,
ਪਾਤਸ਼ਾਹ ਦੇ ਸੋਹਣਿਆਂ ਜਿਹਾ ਚਰਨਾਂ ਕਮਲਾਂ ਉੱਤੇ ਭਾਈ ਪੁਰੀਆ ਤੇ ਭਾਈ ਚੂਹੜ ਜੀ ਨੇ ਨਮਸਕਾਰ ਕੀਤੀ।
ਜਥਾ ਸ਼ਕਤ ਭੇਟ ਸੋ ਟਿਗ ਤਰੀ,
ਜਥਾ ਸ਼ਕਤ ਜਿਹੜੀ ਭੇਟਾ ਲਿਆਏ ਸਨ ਉਹ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤੀ, ਅਰਪਣ ਕੀਤੀ ਹੈ।
ਬੈਠੇ ਆਗਿਆ ਪਾਈ ਅਗਾਰੀ,
ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਦੋਵੇਂ ਮਹਾਰਾਜ ਜੀ ਦੇ ਸਨਮੁਖ ਬੈਠ ਗਏ।
ਹਿਤ ਬੂਜਨ ਅਰਦਾਸ ਉਚਾਰੀ,
ਗੁਰੂ ਪਾਤਸ਼ਾਹ ਨੂੰ ਪੁੱਛਣ ਵਾਸਤੇ ਇਹਨਾਂ ਨੇ ਬੇਨਤੀ ਕੀਤੀ।
ਸੁਨੋ ਗਰੀਬ ਨਿਵਾਜ ਕਿਰਪਾਲਾ,
ਕਹਿਣ ਲੱਗੇ ਹੇ ਗਰੀਬ ਨਿਵਾਜ ਪਰਮ ਕਿਰਪਾਲੂ ਸਤਿਗੁਰੂ ਜੀ, ਸਾਡੀ ਫਰਿਆਦ ਬੇਨਤੀ ਸੁਣੋ।
ਬੀਤਿਓ ਪ੍ਰਤੀਖਤ ਹਮ ਚਿਰ ਕਾਲਾ,
ਮਹਾਰਾਜ ਬਹੁਤ ਸਮਾਂ ਬੀਤ ਗਿਆ ਸਾਨੂੰ ਉਡੀਕਦਿਆਂ।
ਆਵਨ ਕੋ ਚਾਹਤ ਚਿਤ ਰਹੇ,
ਅਸੀਂ ਤੁਹਾਡੇ ਦਰਸ਼ਨ ਕਰੀਏ, ਬੜੇ ਸਮੇਂ ਤੋਂ ਮਨ ਚ ਇੱਛਾ ਸੀ ਕਿ ਤੁਹਾਡੇ ਦਰਸ਼ਨ ਕਰਨ ਆਈਏ।
ਕਾਰਜ ਅਨੇਕ ਪ੍ਰਕਾਰਨ ਅਹੇ,
ਮਹਾਰਾਜ ਪਿੰਡ ਦੇ ਚੌਧਰੀ ਆ ਉਹਦੇ ਕਰਕੇ ਕੰਮ ਧੰਦੇ ਇੰਨੇ ਹੁੰਦੇ ਹੈ ਵੀ ਮਹਾਰਾਜ ਬਹੁਤ ਲੰਮਾ ਸਮਾਂ ਲੰਘ ਗਿਆ, ਤਾਂ ਜਾ ਕੇ ਅੱਜ ਵੇਲ ਮਿਲੀ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹਾਂ।
ਹਮ ਪਰ ਅਬ ਕਰੁਣਾ ਤੁਮ ਹੋਈ,
ਮਹਾਰਾਜ ਸਾਡੇ ਤੇ ਹੁਣ ਤੁਹਾਡੀ ਬੜੀ ਵੱਡੀ ਭਾਰੀ ਕਰੁਣਾ ਹੋਈ, ਤੁਸੀਂ ਆਪ ਹੀ ਤਰਸ ਕਰਕੇ ਬੁਲਾ ਲਿਆ, ਮਹਾਰਾਜ ਤੁਸੀਂ ਆਪ ਹੀ ਮੇਹਰ ਕਰਕੇ ਆਪਣੀ ਸ਼ਰਨ ਬੁਲਾਇਆ।
ਸ਼ਰਨ ਪਰੇ ਸ਼ਰਧਾ ਧਰ ਦੋਈ,
ਮਹਾਰਾਜ ਅਸੀਂ ਸ਼ਰਧਾ ਧਾਰਨ ਕਰਕੇ ਦੋਵੇਂ ਜਣੇ ਤੁਹਾਡੀ ਸ਼ਰਨ ਆ ਪਏ ਹਾਂ।
ਗ੍ਰਾਮ ਚੋਦਰਤਾ ਕਾਰ ਜੋ ਪਾਵੇ,
ਮਹਾਰਾਜ ਸਾਡੇ ਕੋਲ ਪਿੰਡ ਦੀ ਜਿਹੜੀ ਹੈ ਉਹ ਚੌਧਰਤਾ ਹੈ, ਅਸੀਂ ਚੌਧਰੀ ਹੁੰਨੇ ਆ ਪਿੰਡ ਦੇ, ਇਹ ਸਾਡੀ ਕਿਰਤ ਹੈ, ਇਹ ਸਾਡਾ ਕਰਮ ਹੈ।
ਤਿੰਨ ਮੈਂ ਹਮ ਬੋ ਝੂਠ ਕਮਾਵੇ,
ਮਹਾਰਾਜ ਜਦੋਂ ਅਸੀਂ ਆਪਣੀ ਇਹ ਸੇਵਾ ਨਿਭਾਉਂਦੇ ਆ ਉਹਦੇ ਵਿੱਚ ਸਾਨੂੰ ਬਹੁਤ ਝੂਠ ਬੋਲਣੇ ਪੈਂਦੇ, ਮਹਾਰਾਜ ਚੌਧਰੀ ਆ ਤੇ ਚੌਧਰੀ ਹੋਣ ਕਰਕੇ ਝੂਠ ਬਹੁਤੇ ਬੋਲਣੇ ਪੈਂਦੇ, ਕਈ ਤਰ੍ਹਾਂ ਦੇ ਝੂਠ, ਚੌਧਰੀ ਹੁੰਦੇ ਹੀ ਝੂਠ ਦੇ ਬੁਲੰਦੇ ਆ, ਜਿਹੜਾ ਚੌਧਰੀ ਹੋਵੇਗਾ ਉਹ ਝੂਠ ਦਾ ਆਸਰਾ ਬਹੁਤ ਲਵੇਗਾ। ਏਦਾਂ ਕਹਿ ਲੋ ਵੀ ਜੇ ਕਿਸੇ ਨੂੰ ਝੂਠਾ ਕਹਿਣਾ ਹੋਵੇ ਤਾਂ ਉਹਨੂੰ ਚੌਧਰੀ ਕਹਿ ਦਿਓ, ਕਿਉਂਕਿ ਉਹਨੇ ਆਪਣੀ ਵਡਿਆਈ ਵਾਸਤੇ ਪਤਾ ਨੀ ਕਿਹੜੇ ਕਿਹੜੇ ਬਤੰਗੜ ਬਣਾ ਬਣਾ ਕੇ ਝੂਠੇ ਸੁਣਾਣੇ ਹੁੰਦੇ ਆ। ਕਹਿਣ ਲੱਗੇ ਜੀ ਅਸੀਂ ਚੌਧਰੀ ਆ ਪਿੰਡ ਦੇ ਤੇ ਜਦੋਂ ਚੌਧਰਤਾਈ ਕਰਦੇ ਆ ਪਿੰਡ ਚ ਤੇ ਸਾਨੂੰ ਬਹੁਤ ਝੂਠ ਬੋਲਣੇ ਪੈਂਦੇ ਹਨ।
ਸ਼੍ਰੀ ਗੁਰੂ ਜੀ ਕਿਮ ਹੋਏ ਉਦਾਰਾ,
ਮਹਾਰਾਜ ਜੀ ਸਾਡਾ ਉਧਾਰ ਕਿਵੇਂ ਹੋਵੇਗਾ, ਸਾਡਾ ਭਲਾ ਕਿਵੇਂ ਹੋਵੇਗਾ, ਸਾਡੀ ਕਲਿਆਣ ਕਿਵੇਂ ਹੋਵੇਗੀ।
ਸੁਣਿਓ ਚੈਤ ਉਪਦੇਸ਼ ਤੁਮਾਰਾ,
ਪਾਤਸ਼ਾਹ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਅਸੀਂ ਤੁਹਾਡਾ ਪਵਿੱਤਰ ਉਪਦੇਸ਼ ਸੁਣਨਾ ਚਾਹੁੰਦੇ ਹਾਂ।
ਸ਼੍ਰੀ ਅਰਜਨ ਸੁਣ ਕੇ ਸਿੱਖ ਅਰਜਨ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਦੋਨਾਂ ਸਿੱਖਾਂ ਦੀ ਅਰਜ ਸੁਣੀ,
ਕਿਰਪਾ ਕਰੀ ਜਿਨ ਕੋ ਜਸ ਅਰਜੁਨ,
ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਦਇਆ ਕੀਤੀ ਇਹਨਾਂ ਤੇ ਜਿਨ੍ਹਾਂ ਦਾ ਅਰਜਨ ਖਾਲਸਾ ਜੀ ਉਜਵਲ ਦਾ ਵੀ ਹੁੰਦਾ ਨਾ, ਜਸ ਅਰਜੁਨ ਯਾਨੀ ਕਿ ਜਿਨ੍ਹਾਂ ਦਾ ਜਸ ਉਜਵਲ ਹੈ, ਉਜਵਲ ਜਸ ਵਾਲੇ ਸਤਿਗੁਰੂ ਜੀ ਨੇ ਇਹਨਾਂ ਤੇ ਬਹੁਤ ਦਇਆ ਕੀਤੀ।
ਸ਼੍ਰੀ ਮੁਕਤੀ ਸ਼ੁਭ ਬਾਕੀ ਉਚਾਰਾ,
ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਬਚਨ ਉਚਾਰਨ ਕੀਤੇ।
ਤਿਆਗੋ ਝੂਠ ਕ੍ਰੋਧ ਅਹੰਕਾਰਾ,
ਬਚਨ ਕੀਤਾ ਕਿ ਭਾਈ ਸਿੱਖੋ, ਭਾਈ ਪੁਰੀਆ ਜੀ, ਭਾਈ ਚੂਹੜ ਜੀ, ਕਾਮ ਕ੍ਰੋਧ ਝੂਠ ਅਹੰਕਾਰ ਇਹ ਜਿੰਨੇ ਵਿਕਾਰ ਨੇ ਇਹਨਾਂ ਦਾ ਤਿਆਗ ਕਰੋ, ਇਹ ਤਿਆਗਣ ਨਾਲ ਹੀ ਗੱਲ ਬਣਨੀ ਆ। ਝੂਠ ਦਾ ਤਿਆਗ ਕਰੋ, ਹੰਕਾਰ ਦਾ ਤਿਆਗ ਕਰੋ, क्रोध दा काम दा लोभ दा इना विकारां दा त्याग करो।
झूठ समान पाप ने कोई।
भाई साहब झूठ दे तुल दुनिया च पाप कोई नहीं कोई। महाराज पंचम पातशाह कहिंदे भाई पुरिया जी एक झूठ सैकड़े झूठा नू जन्म दिंदा है। एक झूठ सैकड़े झूठा नू अगे जन्म दे जांदा। एक वेरी कहा होया सच मुड़ के झूठ बोलन दी वादी दे विच बार बार प्रवृत्त नहीं होना पैंदा। उहनू आप सच कहण वेले हुंदा ही उखियाई होवेगी। हो सकदा सुनन वाले नू भी उखियाई होवे पर इको वेरी होवेगी जदों झूठ बोलोगे सैकड़े वेरी मन दे विच परेशानी आवेगी। मेरा झूठ उगड़ ना जाए उहनू छुपाण लई बंदा फिर अगे तों अगे अगे तों अगे झूठ ही बोलदा चलिया जांदा। गरीब नवाज साहब सच्चे पातशाह कहिंदे झूठ ना बोलियो। झूठ समान पाप नहि कोई। झूठ दे बराबर दुनिया च पाप कोई नहीं। कूड़ बोल मुरदार खाए। जे आ बंदा मुरदा खा लिया जे झूठ बोल लिया। झूठ बोलना मुरदा खाण दे तुल है। इस करके पातशाह कहिंदे झूठ दे बराबर दुनिया। हालांकि कलयुग दा समय कलयुग दे इस समय दी जिहड़ी रथ चल रही है इस रथ नूं चलाण वाला कूड़ है। पातशाह दे बचन ने गुरबाणी दे कलयुग रथ अगन का कूड़ अगा रथ वाहो। पर धर्मी व्यक्ति वह है जिहड़ा कूड़ दा त्याग करदा। झूठ ना बोल झूठ नूं त्याग दे। हां जी
नहीं झूठ ते शुभ गति होई।
झूठ नाल कदे किसे दी कल्याण नहीं हुंदी। जेड़े झूठ बोलदे उहनां नूं शुभ गति दी प्राप्ति नहीं हुंदी। झूठ बोलण नाल मन दे उत्ते इहो जिहा असर हुंदा इह रसना इहो जी परमेशर ने सानूं दात दित्ती है वी इहदे तों असीं जो बोलना उह साडे हिरदे विच वी उतरना। भजन बोलोगे ते भजन उतरेगा जे झूठ बोलोगे तां झूठ ही उतरेगा हिरदे च। ਜਿਵੇਂ ਭੋਜਨ ਛਕੇ ਅੰਦਰ ਜਾਂਦਾ ਨਾ ਇਹਦੇ ਦੁਆਰਾ ਜਿਹੜੇ ਅਸੀਂ ਬੋਲ ਬੋਲਦੇ ਹਾਂ ਉਹ ਵੀ ਸਾਡੇ ਹਿਰਦੇ ਚ ਉਤਰਦੇ ਆ। ਤੋ ਝੂਠ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਮੁਕਤੀ ਨਹੀਂ ਹੋਣੀ। ਇਹਦੇ ਨਾਲ ਮੋਕਸ਼ ਦੀ ਪ੍ਰਾਪਤੀ ਨਹੀਂ ਹੋਣੀ। ਪਰ ਸਾਨੂੰ ਤਾਂ ਇੰਨੇ ਜ਼ਿਆਦਾ ਝੂਠ ਬੋਲਣੇ ਮੋਬਾਈਲ ਨੇ ਜਿੰਨੇ ਸਿਖਾਏ ਹੈ ਉਹ ਦੁਨੀਆਂ ਵਿੱਚ ਸ਼ਾਇਦ ਪਹਿਲਾਂ ਜਦੋਂ ਇਹ ਮੋਬਾਈਲ ਨਹੀਂ ਸਨ। ਜੇ ਉਦੋਂ ਇੱਕ ਬੰਦਾ ਮੰਨ ਲਓ ਦਿਨ ਚ 1000 ਝੂਠ ਬੋਲਦਾ ਹੈ ਜਦੋਂ ਦਾ ਮੋਬਾਈਲ ਆ ਗਿਆ ਸ਼ਾਇਦ 5000 ਹੋ ਗਏ ਹੋਣ। ਏਦਾਂ ਦੀ ਪ੍ਰਵਿਰਤੀ ਇੰਨਾ ਜ਼ਿਆਦਾ ਕਹਿੰਦੇ ਨੇ ਚੰਗੇ ਭਲੇ ਬੰਦੇ ਘਰ ਬੈਠੇ ਵੀ ਕਹੀ ਜਾਣਗੇ ਮੈਂ ਹਾਂ ਨਹੀਂ ਘਰ। ਅਗਲਾ ਭਾਵੇਂ ਦਰਵਾਜ਼ੇ ਤੇ ਖੜਾ ਫੋਨ ਕਰਦਾ ਹੋਵੇ ਉਦੋਂ ਫਿਰ ਕੀ ਇੱਜ਼ਤ ਰਹਿ ਜਾਂਦੀ ਹੈ। ਉਹ ਤੂੰ ਕਹਿੰਦਾ ਮੈਂ ਘਰ ਨਹੀਂ ਹੁਣ ਅੰਦਰ ਹੀ ਬੈਠਾ ਸੀ। ਆ ਰਿਹਾ ਫੋਨ ਕਰਕੇ ਕਿਸੇ ਨੇ ਕਿਹਾ ਵੀ ਕਿੱਥੇ ਆ ਬਸ ਪਹੁੰਚ ਗਿਆ। ਹਾਲੇ ਭਾਵੇਂ ਗੱਡੀ ਨੂੰ ਸਲਫ ਵੀ ਨਾ ਮਾਰੀ ਹੋਵੇ ਕਿੱਥੇ ਆ। ਇੱਕ ਵਾਰੀ ਉਹਨੂੰ ਤਸੱਲੀ ਨਾਲ ਦੱਸਿਆ ਹੋਵੇ ਵੀ ਇੱਥੋਂ ਹੁਣ ਮੈਂ ਚੱਲਣ ਲੱਗਾ ਇੰਨਾ ਟਾਈਮ ਲੱਗਣਾ ਅੱਧੇ ਘੰਟੇ ਦਾ ਰਸਤਾ 5-7 ਮਿੰਟ ਉੱਤੇ ਥੱਲੇ ਹੋ ਸਕਦੇ। ਅਗਲਾ ਤਸੱਲੀ ਨਾਲ ਬੈਠਾ ਰਹੇ। ਜਦੋਂ ਝੂਠ ਬੋਲਦੇ ਉਹ ਫਿਰ ਕਰਦਾ ਫੋਨ। ਉਹ ਆਇਆ ਉਹ ਸੋਚਦਾ ਖਬਰੇ ਰਾਹ ਚ ਕਿਤੇ ਐਕਸੀਡੈਂਟ ਨਾਲ ਹੀ ਤਾਂ ਮਰ ਗਿਆ ਹੋਵੇ ਪਹੁੰਚਿਆ ਨੀ ਵੀ ਇੰਨਾ ਟਾਈਮ ਦਾ ਲੱਗਦਾ ਨੀ ਰਾਜਪੁਰੋਂ ਪਟਿਆਲੇ ਆਉਂਦੇ ਆ। ਉਹ ਫਿਰ ਕਰਦਾ ਫੋਨ ਫਿਰ ਕਹਿੰਦਾ ਬਸ ਆ ਗਿਆ ਆਹ ਨੇੜੇ ਯੂਨੀਵਰਸਿਟੀ ਟੱਪ ਆਇਆ। ਕਿੰਨੇ ਝੂਠ ਬੋਲਣੇ ਸਾਨੂੰ ਇਹਨੇ ਸਿਖਾ ਦਿੱਤੇ ਬਦੋ ਬਦੀ ਬਿਨਾਂ ਕਾਰਨ ਤੋਂ ਹੀ। ਹਾਲਾਂਕਿ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੁਨਾਫਾ ਨਹੀਂ ਫਿਰ ਵੀ ਬੋਲੀ ਜਾ ਰਹੇ ਆ। ਰਸਨਾ ਤੋਂ ਜਿੰਨਾ ਸੱਤ ਵਚਨ ਕਹੋਗੇ ਸੱਤਿਆ ਵਾਕ ਕਹੋਗੇ ਸੱਤ ਦੇ ਓਨੇ ਨੇੜੇ ਹੋਵੋਗੇ ਤੇ ਜਿੰਨਾ ਝੂਠ ਬੋਲਾਂਗੇ ਇਸ ਰਸਨਾ ਨਾਲ ਉਹਨਾਂ ਝੂਠ ਦੇ ਨੇੜੇ ਹੋਵਾਂਗੇ। ਹੁਣ ਇਹ ਸਾਡੇ ਤੇ ਅਸੀਂ ਨਿਰਭਰ ਕਰਨਾ ਨਿਰਣਾ ਅਸੀਂ ਕਰਨਾ ਵੀ ਅਸੀਂ ਸੱਚ ਦੇ ਨੇੜੇ ਹੋਣਾ ਕਿ ਝੂਠ ਦੇ ਨੇੜੇ। ਝੂਠ ਹੈ ਸੰਸਾਰ ਦੇ ਪਦਾਰਥ ਝੂਠ ਹੈ ਮਾਇਆ ਝੂਠ ਨੇ ਵਿਕਾਰ ਤੇ ਸੱਤ ਹੈ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ। ਹੁਣ ਅਸੀਂ ਡਿਸਾਈਡ ਕਰਨਾ ਵੀ ਅਸੀਂ ਸੱਤ ਵਾਲੇ ਪਾਸੇ ਨੂੰ ਜਾਣਾ ਕਿ ਝੂਠ ਵਾਲੇ ਪਾਸੇ ਨੂੰ ਜਾਣਾ। ਤੋ ਪਾਤਸ਼ਾਹ ਇਹ ਨੀ ਕਹਿੰਦੇ ਵੀ ਜੇ ਤੁਸੀਂ ਚੌਧਰੀ ਹੋ ਤੇ ਤੁਹਾਨੂੰ ਖੁੱਲ ਦੇ ਦਿੰਦੇ ਆ ਝੂਠ ਬੋਲਣ ਦੀ। ਮਹਾਰਾਜ ਜੀ ਕਹਿੰਦੇ ਜਿਹੜੇ ਝੂਠ ਬੋਲਦੇ ਆ ਉਹਨਾਂ ਦੀ ਗੱਤ ਨਹੀਂ ਹੁੰਦੀ ਉਹਨਾਂ ਦੀ ਮੁਕਤੀ ਨਹੀਂ ਹੁੰਦੀ।
ਕਲ ਕੋ ਕੂਰ ਕਹੇ ਅਗਵਾਨੀ,
ਮਹਾਰਾਜ ਜੀ ਕਹਿੰਦੇ ਕਲਯੁਗ ਦਾ ਜਿਹੜਾ ਆਗੂ ਹੈ ਉਹ ਕੂੜ ਹੈ, ਝੂਠ ਹੈ। ਇਸੇ ਕਰਕੇ ਸ਼ਾਇਦ ਜਿੰਨੇ ਆਗੂ ਬਣਦੇ ਆ ਕਿਸੇ ਸੰਸਥਾ ਦੇ, ਕਿਸੇ ਰਾਜਨੀਤਿਕ ਦੀ ਪਾਰਟੀ ਦੇ, ਉਹ ਸਾਰੇ ਆਗੂ ਰੱਜ ਕੇ ਝੂਠੇ ਹੁੰਦੇ ਆ, ਕਿਉਂਕਿ ਕਲਯੁਗ ਦਾ ਜਿਹੜਾ ਆਗੂ ਹੈ ਹੀ ਝੂਠ। ਉਹ ਰੱਜ ਕੇ ਝੂਠ ਬੋਲਦੇ, ਰੱਜ ਕੇ ਝੂਠ ਪਰੋਸਦੇ। ਮਹਾਰਾਜ ਜੀ ਕਹਿੰਦੇ ਕਲਯੁਗ ਦਾ ਆਗੂ ਹੈ ਹੀ ਝੂਠ।
ਕੂਰ ਵਿਕਾਰਨ ਕੀ ਰਾਜਧਾਨੀ,
ਜਿਹੜਾ ਝੂਠ ਹੈ ਇਹ ਵਿਕਾਰਾਂ ਦੀ ਰਾਜਧਾਨੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਰਾਜਧਾਨੀ ਹੈ ਵਿਕਾਰਾਂ ਦੀ, ਜਿੱਥੇ ਝੂਠ ਬੋਲਣ ਦੀ ਵਾਦੀ ਆਏਗੀ ਉੱਥੇ ਬਾਕੀ ਵਿਕਾਰ ਵੀ ਆਉਣਗੇ ਫਿਰ ਸਾਰੇ। ਇਹ ਰਾਜਧਾਨੀ ਹੈ ਝੂਠ ਸਾਰੇ ਵਿਕਾਰਾਂ ਦੀ।
ਜੋ ਕਰ ਨੇਮ ਕੂਰ ਨੈ ਕਹੇ,
ਜਿਹੜੇ ਨੇਮ ਕਰ ਲੈਂਦੇ ਆ ਝੂਠ ਨਹੀਂ ਕਹਿੰਦੇ, ਝੂਠ ਨਹੀਂ ਬੋਲਦੇ। ਹਾਂਜੀ,
ਤਿੰਨ ਕੋ ਮੁਕਤ ਸੁਗਮਈ ਆਹੇ,
ਕਹਿੰਦੇ ਉਹਨਾਂ ਵਾਸਤੇ ਮੁਕਤੀ ਸੁਗਮ ਹੀ ਹੈ, ਉਹਨਾਂ ਨੂੰ ਫਿਰ ਸੁਖੈਨ ਹੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਗਮ ਹੀ ਮੁਕਤੀ ਨੂੰ ਜਦੋਂ ਨਾਮ ਜਪਦੇ ਆ, ਨਾਲੇ ਆਪਣਾ ਨੇਮ ਨਿਭਾਉਂਦੇ ਆ ਸੱਚ ਬੋਲਣ ਦਾ। ਅਸੀਂ ਸੱਚ ਉਹ ਬੋਲਦੇ ਆ ਜਿਹੜੇ ਸੱਚ ਦੇ ਨਾਲ ਕਿਸੇ ਦਾ ਪੱਠਾ ਬਹਿ ਜਾਏ, ਜਿਹਦੇ ਨਾਲ ਪਤਾ ਇਹਦਾ ਨੁਕਸਾਨ ਹੋਵੇਗਾ ਕਵਾਂਗੇ, ਉੱਥੇ ਜ਼ਰੂਰ ਸੱਚ ਬੋਲਦੇ। ਤੇ ਫਿਰ ਬਾਅਦ ਚ ਮੈਂ ਨੀ ਕਦੇ ਝੂਠ ਬੋਲਿਆ, ਮੈਂ ਤਾਂ ਸੱਚੀ ਗੱਲ ਆਖੀ, ਹੁਣ ਅਗਲੇ ਨੂੰ ਅੱਗ ਲੱਗੇ ਨਾ ਲੱਗੇ। ਏਦਾਂ ਦਾ ਵਰਤਾਰਾ ਸਾਡੇ ਸਮਾਜ ਦਾ। ਖਾਲਸਾ ਜੀ, ਇੱਕ ਵਿਦਵਾਨ ਨੇ ਬੜਾ ਸੋਹਣਾ ਕਥਨ ਲਿਖਿਆ। ਉਹ ਕਹਿੰਦੇ ਵੀ ਇੱਕ ਵਿਅਕਤੀ ਨੂੰ ਮਾਰਨ ਵਾਸਤੇ ਉਹਦੇ ਬੰਦੇ ਪਿੱਛੇ ਲੱਗੇ ਹੋਏ, ਹੱਥਾਂ ਚ ਉਹਨਾਂ ਦੇ ਸ਼ਸਤਰ ਹਥਿਆਰ। ਉਹ ਅੱਗੇ ਅੱਗੇ ਭੱਜਿਆ ਜਾਂਦਾ, ਪਿੱਛੇ ਲੋਕ ਉਹ ਆ ਰਹੇ ਨੇ। ਇਹਨੇ ਨੂੰ ਇੱਕ ਸੱਜਣ ਉੱਥੇ ਬੈਠਾ, ਮੰਨ ਲਓ ਅਸੀਂ ਬੈਠੇ ਹਾਂ, ਕਹਿੰਦੇ ਉਹ ਬੰਦਾ ਸਾਡੀਆਂ ਅੱਖਾਂ ਦੇ ਸਾਹਮਣੇ ਲੰਘਿਆ, ਸਾਨੂੰ ਪਤਾ ਵੀ ਕਿੱਥੇ ਹੈ। ਪਿੱਛੋਂ ਆ ਕੇ ਉਹ ਪੁੱਛਣ ਵੀ ਦੱਸ ਕਿੱਥੇ ਆ ਉਹ ਬੰਦਾ ਜਿਹੜਾ ਤੇਰੇ ਕੋਲੋਂ ਇੱਥੋਂ ਭੱਜ ਕੇ ਗਿਆ। ਕਹਿੰਦੇ ਫਿਰ ਉੱਥੇ ਹੁਣ ਸੱਚ ਬੋਲਣਾ ਚਾਹੀਦਾ ਸਾਨੂੰ। ਤੁਸੀਂ ਜਦੋਂ ਸੱਚ ਬੋਲੋਗੇ, ਉਹਨਾਂ ਨੇ ਜਾਂਦਿਆਂ ਨੂੰ ਲੱਭ ਕੇ ਮਾਰ ਦੇਣਾ, ਤੁਹਾਡੇ ਸੱਚ ਬੋਲਣ ਨਾਲ ਉਹਦਾ ਕਤਲ ਹੋ ਜਾਣਾ। ਬੜੀ ਵੱਡੀ ਸਮੱਸਿਆ। ਝੂਠ ਬੋਲੋਗੇ ਨਹੀਂ ਵੇਖਿਆ, ਤੁਹਾਡਾ ਧਰਮ ਜਾਏਗਾ। ਸੱਚ ਬੋਲੋਗੇ ਉਹਦੀ ਜਾਨ ਜਾਏਗੀ, ਝੂਠ ਬੋਲੋਗੇ ਤੁਹਾਡਾ ਧਰਮ ਜਾਏਗਾ। ਹੁਣ ਕੀ ਕਰੀਏ, ਵੱਡੀ ਸਮੱਸਿਆ ਹੈ। ਕਹਿੰਦੇ ਤੁਸੀਂ ਝੂਠ ਵੀ ਨਹੀਂ ਬੋਲਣਾ, ਸੱਚ ਕਹੋਗੇ ਤਾਂ ਉਹਦੀ ਜਾਨ ਜਾਏਗੀ, ਇਸ ਕਰਕੇ ਬੋਲੋ ਹੀ ਨਾ। ਬਿਲਕੁਲ ਮੌਨ ਹੋ ਜਾਓ, ਚੁੱਪ ਹੋ ਜਾਓ। ਉਹ ਅਗਲੇ ਵੇਖਣਗੇ ਵੀ ਇਹ ਬੋਲਦਾ ਹੀ ਨਹੀਂ, ਚਲੋ ਚਲੋ ਇੱਥੋਂ ਨਿਕਲ ਚਲੋ, ਕਿਸੇ ਹੋਰ ਨੂੰ ਪੁੱਛਦੇ ਆ। ਕਹਿੰਦੇ ਹੋ ਸਕਦਾ ਵੀ ਟਲ ਜਾਏ, ਪਰ ਜੇ ਹੁਣ ਉਹ ਬੰਦੇ ਹੋਣ ਢੀਠ, ਉਹ ਆਖਣ ਉਹ ਬੋਲਦਾ ਨਹੀਂ, ਤਾਂ ਤੈਨੂੰ ਵੱਢੀਏ ਪਹਿਲਾਂ, ਇੱਥੇ ਤੇਰੀ ਧੋਣ ਲਈਏ। ਕਹਿੰਦੇ ਫਿਰ ਕੀ ਕਰੇ? ਕਹਿੰਦੇ ਫਿਰ ਆਵਾ ਫਾਵਾ ਜਾ ਹੋ ਜਾਏ, ਹੱਥ ਪੈਰ ਜੇ ਲਾਣ ਲੱਗ ਪਵੇ, ਉਹਨਾਂ ਨੂੰ ਇਉਂ ਜਾਪੇ ਵੀ ਇਹਦਾ ਪਾਗਲ ਹੈ ਕੋਈ ਬੈਠਾ। ਕਹਿੰਦੇ ਫਿਰ ਨਿਕਲ ਜਾਣਗੇ, ਸ਼ਾਇਦ ਫਿਰ ਵੀ ਟਲ ਜੇ, ਤੁਹਾਨੂੰ ਫਿਰ ਵੀ ਝੂਠ ਨਾ ਬੋਲਣਾ ਪਵੇ। ਤੇ ਸੱਚ ਉਹ ਵੀ ਨਾ ਕਹਿਣਾ, ਕਿਉਂਕਿ ਸੱਚ ਕਹੋਗੇ ਤਾਂ ਉਹ ਮਰੇਗਾ। ਅਖੀਰ ਨੂੰ ਜਦੋਂ ਤਲਵਾਰ ਹੀ ਸਿਰ ਤੇ ਧਰ ਦੇਣ ਤੇ ਆਖਣ ਵੀ ਜੇ ਦੱਸਦਾ ਤਾਂ ਠੀਕ ਆ, ਨਹੀਂ ਤਾਂ ਤੇਰੀ ਗਰਦਨ ਲਾਣ ਲੱਗੇ। ਹੁਣ ਧਰਮ ਉਦੋਂ ਤੱਕ ਹੀ ਪਾਲੋਗੇ ਜਦੋਂ ਤੱਕ ਜੀਵਤ ਹੋ। ਕਹਿੰਦੇ ਫਿਰ ਵੀ ਤੁਸੀਂ ਬੋਲਣਾ ਨਹੀਂ ਹੈ, ਹੱਥ ਨਾਲ ਇਸ਼ਾਰਾ ਕਰਕੇ ਦੱਸ ਸਕਦੋ ਵੀ ਇੱਧਰ ਨੂੰ ਚਲਾ ਗਿਆ। ਯਾਨੀ ਕਿ ਇਸ ਹੱਦ ਤੱਕ। ਇਹੋ ਜਿਹੀਆਂ ਪਰਿਸਥਿਤੀਆਂ ਵੀ ਬਹੁਤ ਬਣਦੀਆਂ ਨੇ ਕਈ ਵਾਰੀ। ਪਾਤਸ਼ਾਹ ਕਹਿੰਦੇ ਝੂਠ ਨਹੀਂ ਬੋਲਣਾ, ਸੱਚ ਦਾ ਨੇਮ ਨਿਭਾਉਣਾ। ਸੱਚ ਦੇ ਨੇਮ ਨਾਲ ਜਦੋਂ ਭਜਨ ਕਰੋਗੇ ਤੇ ਫਿਰ ਸੁਖੈਨ ਹੀ ਤੁਹਾਨੂੰ ਮੁਕਤੀ ਦਾ ਗਿਆਨ ਪ੍ਰਾਪਤ ਹੋ ਜਾਏ, ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ।
ਭੁੱਲ ਨਾ ਕੂਰ ਭਨੇ ਗੁਰ ਸਿੱਖ,
ਮਹਾਰਾਜ ਜੀ ਕਹਿੰਦੇ ਭੁੱਲ ਕੇ ਵੀ ਸਿੱਖ ਰਸਨਾ ਤੋਂ ਝੂਠ ਨਾ ਬੋਲੇ।
ਕਸ਼ਟ ਸਹਿਤ ਨੈ ਭਵੇ ਭਵਿੱਖ,
ਤੇ ਜੇ ਸਿੱਖ ਏਦਾਂ ਦੀ ਅਵਸਥਾ ਵਿੱਚ ਰਹੇਗਾ, ਉਹ ਕਦੇ ਵੀ ਕਸ਼ਟ ਚ ਨਹੀਂ ਪਵੇਗਾ, ਉਹ ਕਦੇ ਵੀ ਕਿਸੇ ਸਮੱਸਿਆ ਚ ਨਹੀਂ ਫਸੇਗਾ।
ਗੁਰ ਤੇ ਸੁਣ ਪੁਰੀਆ ਪੁੰਨ ਭਨੇ
ਸੁਣ ਕੇ ਭਾਈ ਪੁਰੀਆ ਜੀ ਅੱਗੋਂ ਬੋਲੇ
ਕੂਰ ਬਿਨਾ ਨੇ ਚੋਦਰ ਬਨੇ
ਕਹਿਣ ਲੱਗੇ ਮਹਾਰਾਜ ਝੂਠ ਬੋਲੇ ਬਿਨਾ ਤਾਂ ਸਾਡੀ ਜਿਹੜੀ ਡਿਊਟੀ ਉਹ ਹੋਣੀ ਨੀ ਝੂਠ ਬੋਲੇ ਬਿਨਾ ਕੂੜ ਬੋਲੇ ਬਿਨਾ ਮਹਾਰਾਜ ਸਾਡੀ ਚੌਧਰ ਤਾਂ ਨੀ ਚੱਲਣੀ ਅਸੀਂ ਜਿਹੜੇ ਫੈਸਲੇ ਕਰਦੇ ਹਾਂ ਹੁੰਦੇ ਹੀ ਝੂਠ ਦੇ ਨਾਲ ਨੇ ਕਈ ਤਰ੍ਹਾਂ ਦੇ ਵਲ ਛੜ ਕਰ ਕਈਆਂ ਦਾ ਇਹ ਜਵਾਬ ਹੁੰਦਾ ਕਹਿੰਦੇ ਜੀ ਕੀ ਕਰੀਏ ਦੁਕਾਨਦਾਰੀ ਹੈ ਕਿਸੇ ਨੇ ਫਾਨਾ ਤਾਂ ਨੀ ਧਰਿਆ ਜਾਂ ਸਿਰ ਤੇ ਪ੍ਰੋਪਰਟੀ ਤੇ ਕਿਸੇ ਨੇ ਕੋਈ ਸ਼ਸਤਰ ਤਾਂ ਨੀ ਧਰਿਆ ਵੀ ਤੂੰ ਬੋਲ ਝੂਠ ਤਾਂ ਹੀ ਚੱਲਣੀ ਆ ਦੁਕਾਨਦਾਰੀ ਆਪਣਾ ਜੀਵਨ ਹੀ ਇਹੋ ਜਿਹਾ ਬੰਦਾ ਬਣਾ ਲਵੇ ਇਮਾਨਦਾਰੀ ਵਾਲਾ ਬਈ ਇੰਨੇ ਦੀ ਲਈ ਹੈ ਚੀਜ਼ ਇੰਨੇ ਦੀ ਵੇਚਣੀ ਹੈ ਤੂੰ ਲੈਣੀ ਤੈਨੂੰ ਫਬਦੀ ਆ ਨਹੀਂ ਫਬਦੀ ਤੇਰੀ ਮਰਜ਼ੀ ਤੂੰ ਏਦਾਂ ਵੀ ਤੇ ਦੁਕਾਨਾਂ ਚੱਲਦੀਆਂ ਨੇ ਨਾ ਇਹ ਬੰਦੇ ਨੇ ਆਪਣੇ ਕਿਉਂਕਿ ਜਿਹਨੇ ਪਾਪ ਸਵੇਰੇ ਅੱਜ ਅੰਮ੍ਰਿਤ ਵੇਲੇ ਪਾਤਸ਼ਾਹ ਦੇ ਬਚਨ ਆ ਰਹੇ ਸੀ ਦੱਖਣੀ ਓਂਕਾਰ ਚ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾ ਸਾਰਾ ਪਾਪ ਬੁਰਾ ਪਰ ਪਾਪੀ ਨੂੰ ਪਿਆਰਾ ਲੱਗਦਾ ਉਹ ਆਪ ਜਿੱਥੇ ਪਾਪ ਕਰਦਾ ਦੂਜਿਆਂ ਨੂੰ ਵੀ ਕਹਿੰਦਾ ਤੁਸੀਂ ਵੀ ਕਰੋ ਹੁਣ ਜਿਹਨੇ ਪਾਪ ਕਰਨਾ ਉਹਨੇ ਪਾਪ ਕਰਨ ਲਈ ਕਈ ਤਰ੍ਹਾਂ ਦੇ ਆਪਣੇ ਬਹਾਨੇ ਬਣਾਏ ਹੁੰਦੇ ਜੀ ਸਾਨੂੰ ਤਾਂ ਕਰਨਾ ਪੈਂਦਾ ਜੀ ਤਾਂ ਸਾਡੇ ਕੋਲੋਂ ਆ ਹੁੰਦਾ ਜੀ ਕੀ ਕਰੀਏ ਜੀ ਮਨ ਤਾਂ ਨਹੀਂ ਕਰਦਾ ਉਹਨਾਂ ਆਪਣੇ ਬਹਾਨੇ ਬਣਾਏ ਹੁੰਦੇ ਜਿਵੇਂ ਕਿਸੇ ਸ਼ਰਾਬੀ ਨੇ ਨੀ ਬਹਾਨਾ ਬਣਾਇਆ ਹੁੰਦਾ ਸ਼ਰਾਬ ਪੀਣ ਦੇ ਉਹਨੇ ਕਈ ਬਹਾਨੇ ਸੁੱਖ ਦਾ ਵੀ ਦੁੱਖ ਦਾ ਵੀ ਗਰਮੀ ਦਾ ਵੀ ਸਰਦੀ ਦਾ ਵੀ ਵਿਹਲਾ ਬੈਠਾ ਤਾਂ ਕਹਿੰਦਾ ਅੱਜ ਕੰਮ ਕਰਕੇ ਆਇਆ ਥੱਕ ਗਿਆ ਤਾਂ ਏਦਾਂ ਜਿਹੜੇ ਪਾਪੀ ਬੰਦੇ ਪਾਪ ਕਰਨ ਦੀ ਰੱਤ ਰੱਖਦੇ ਆ ਉਹਨਾਂ ਨੇ ਵੀ ਬਹਾਨੇ ਘੜੇ ਹੁੰਦੇ ਵੀ ਜੀ ਤਾਂ ਕਰਦੇ ਆ ਜੀ ਕੀ ਕਰੀਏ ਮਜਬੂਰੀ ਹੈ ਗੁਰੂ ਖਾਲਸਾ ਜੀ ਸਭ ਬਹਾਨੇ ਆ ਇਹ ਚੌਧਰੀ ਵੀ ਕਹਿ ਰਿਹਾ ਪੁਰੀਆ ਕਹਿੰਦਾ ਜੀ ਮਹਾਰਾਜ ਕੀ ਕਰੀਏ ਸਾਡੀ ਤਾਂ ਇਹ ਚੌਧਰ ਤਾਂ ਨੀ ਚੱਲਣੀ ਜੇ ਅਸੀਂ ਝੂਠ ਨਾ ਬੋਲਿਆ ਹਾਂਜੀ
ਝੂਠ ਬਿਨਾ ਨਾ ਹੋਏ ਗੁਜ਼ਰਾਨ
ਮਹਾਰਾਜ ਸਾਡਾ ਤਾਂ ਝੂਠ ਬਿਨਾ ਗੁਜ਼ਾਰਾ ਹੀ ਨੀ ਹੋਣਾ ਮਹਾਰਾਜ ਔਖਾ ਹੋ ਜਾਣਾ ਸਾਨੂੰ ਤਾਂ ਇੱਕ ਦਿਨ ਨੀ ਰਹਿਣ ਦੇਣਾ ਪਿੰਡ ਚ ਕਿਸੇ ਨੇ ਭਾਈ ਪੁਰੀਆ ਜੀ ਕਹਿੰਦੇ ਮਹਾਰਾਜ ਸਾਡਾ ਤਾਂ ਝੂਠ ਬਿਨਾ ਗੁਜ਼ਾਰਾ ਨੀ ਹੋਣਾ
ਝਗੜੇ ਪਰੇ ਅਨਕਈ ਆਨ
ਮਹਾਰਾਜ ਅਨੇਕਾਂ ਤਰ੍ਹਾਂ ਦੇ ਝਗੜੇ ਆਉਂਦੇ ਆ ਸਾਡੇ ਕੋਲ ਰੋਜ਼ ਕਈ ਤਰ੍ਹਾਂ ਦੇ ਝਗੜੇ ਆਉਂਦੇ ਨੇ
ਸ਼੍ਰੀ ਅਰਜਨ ਸੁਨ ਤਬੀ ਕਿਰਪਾਲਾ
ਝਗੜਿਆਂ ਨੂੰ ਨਿਵਾਰਨ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਪਰਦੇ ਰੱਖਣੇ ਪੈਂਦੇ ਝੂਠ ਬੋਲਣੇ ਪੈਂਦੇ ਤਾਂ ਜਾ ਕੇ ਉਹ ਝਗੜੇ ਨਿਬੜਦੇ ਨੇ ਜਦੋਂ ਇਹਨਾਂ ਨੇ ਏਦਾਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬੜੇ ਹੀ ਕਿਰਪਾਲੂ ਕਿਹੜੀ ਇਹੋ ਜਿਹੀ ਸਮੱਸਿਆ ਜਿਹਦਾ ਸਮਾਧਾਨ ਗੁਰੂ ਕੋਲ ਨਹੀਂ ਜਿਹੜੀ ਸਮੱਸਿਆ ਦਾ ਸਮਾਧਾਨ ਗੁਰੂ ਕੋਲ ਨਹੀਂ ਉਹ ਸਮੱਸਿਆ ਇਸ ਸੰਸਾਰ ਵਿੱਚ ਬਣੀ ਕੋਈ ਨਹੀਂ ਤੇ ਜੇ ਕੋਈ ਸਮੱਸਿਆ ਹੈ ਤਾਂ ਉਸ ਸਮੱਸਿਆ ਦਾ ਸਮਾਧਾਨ ਵੀ ਗੁਰੂ ਦੀ ਸ਼ਰਨ ਵਿੱਚ ਹੈ ਕਈ ਸਮੱਸਿਆਵਾਂ ਅਸੀਂ ਬਣਾ ਲਈਆਂ ਨੇ ਹੈਣ ਨਹੀਂ ਉਦਾਂ ਹੀ ਬਣਾ ਲਈਆਂ ਹੁਣ ਜਿਹੜੀ ਸਮੱਸਿਆ ਹੈ ਹੀ ਨਹੀਂ ਉਹਦਾ ਸਮਾਧਾਨ ਵੀ ਨਹੀਂ ਹੈ ਕਈ ਸਮੱਸਿਆਵਾਂ ਬਿਨਾਂ ਗੱਲ ਤੋਂ ਜਿਵੇਂ ਦੋ ਅਮਲੀ ਲੜ ਬੈਠੇ ਇੱਕ ਕਹਿੰਦਾ ਮੈਂ ਵਪਾਰ ਕਰਕੇ ਨਾ ਜ਼ਮੀਨ ਲਵਾਂਗਾ ਉਹਦੇ ਚ ਘਾਹ ਪੱਠਾ ਬੀਜਾਂਗਾ ਫਸਲ ਬੀਜਾਂਗਾ ਦੂਜਾ ਕਹਿੰਦਾ ਮੈਂ ਮੱਝਾਂ ਗਾਵਾਂ ਦਾ ਵਪਾਰ ਕਰਾਂਗਾ ਡੇਅਰੀ ਬਣਾਵਾਂਗਾ ਉਹ ਕਹਿੰਦਾ ਤੂੰ ਨਾ ਲਈ ਆਪਾਂ ਆ ਦੋਵੇਂ ਯਾਰ ਤੇਰੀਆਂ ਮੱਝਾਂ ਤੇਰੀਆਂ ਗਾਵਾਂ ਉਹ ਭੱਜ ਕੇ ਮੇਰੇ ਖੇਤ ਚ ਵੜ ਕੇ ਮੇਰੀ ਫਸਲ ਤਬਾਹ ਕਰਨਗੀਆਂ ਆਪਣੀ ਲੜਾਈ ਹੋਵੇਗੀ ਉਹ ਕਹਿੰਦਾ ਵੀ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਜੇ ਤੂੰ ਜ਼ਮੀਨ ਲਏਗਾ ਤੇ ਮੈਂ ਵੀ ਲਵਾਂਗਾ ਗਾਵਾਂ ਮੱਝਾਂ ਉਹਨੇ ਲਕੀਰ ਖਿੱਚਤੀ ਕਹਿੰਦਾ ਆ ਵੇਖ ਮੇਰੀ ਲਕੀਰ ਆ ਇੱਧਰਲੇ ਬੰਨੇ ਮੇਰੀ ਜ਼ਮੀਨ ਹੈ ਵਾੜ ਕੇ ਵਿਖਾ ਹੁਣ ਆਪਣੀਆਂ ਮੱਝਾਂ ਇੱਧਰਲੇ ਬੰਨੇ ਉਹਨੇ ਉਂਗਲੀ ਦੇ ਨਾਲ ਲਕੀਰ ਕੱਟ ਕੇ ਅੰਦਰ ਜਿਉਂ ਆਪਸ ਵਿੱਚ ਲੜੇ ਜਿਉਂ ਲੜੇ ਇੱਕ ਦੂਜੇ ਦਾ ਸਿਰ ਪਾੜ ਦਿੱਤਾ ਜੱਜ ਕੋਲ ਫੈਸਲਾ ਪਹੁੰਚਿਆ ਉਹਨੇ ਆਖਿਆ ਲੜਾਈ ਕਹਿੰਦੇ ਨਾ ਮੱਝਾਂ ਨੇ ਨਾ ਜ਼ਮੀਨ ਹੈ ਹੁਣ ਇਹਦਾ ਕੀ ਫੈਸਲਾ ਹੋਊ ਕਈ ਸਮੱਸਿਆਵਾਂ ਬਹੁਤ ਸਮੱਸਿਆ ਭਾਵੇਂ ਇਹ ਵਿਅੰਗ ਹੈ ਪਰ ਇਸ ਵਿਅੰਗ ਵਿੱਚ ਸੇਧ ਹੈ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਅਸੀਂ ਆਪ ਹੀ ਬਣਾਈਆਂ ਹੋਈਆਂ ਹੈਣ ਨਹੀਂ ਉਹ ਪਰ ਬਣਾ ਲਈਆਂ ਨੇ ਉਹਦਾ ਸਮਾਧਾਨ ਵੀ ਕੋਈ ਨਹੀਂ ਪਰ ਜੇ ਕੋਈ ਸਮੱਸਿਆ ਹੈ ਤਾਂ ਉਹਦਾ ਸਮਾਧਾਨ ਗੁਰੂ ਕੋਲ ਹੈ ਭਾਈ ਪੁਰੀਏ ਨੇ ਆਪਣੀ ਸਮੱਸਿਆ ਦੱਸੀ ਮਹਾਰਾਜ ਸਾਡੇ ਕੋਲੋਂ ਤਾਂ ਗੁਜ਼ਾਰਾ ਹੀ ਨਹੀਂ ਹੋਣਾ ਝੂਠ ਬੋਲੇ ਬਿਨਾਂ। ਤੇ ਪੰਜਵੇਂ ਪਾਤਸ਼ਾਹ ਬੜੇ ਦਿਆਲੂ ਨੇ, ਉਹ ਇਸ ਸਮੱਸਿਆ ਦਾ ਸਮਾਧਾਨ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ